ਰੱਬੀ ਦਾਤਾਂ ਵਿੱਚੋਂ ਬੜਮੁੱਲੀ ਦਾਤ ਹੈ, ਇਹ ਇੱਕ ਦਿਸ਼ਾ ਹੈ ਗੁਰਬਾਣੀ ਵਿੱਚ, ਇੱਕ ਪ੍ਰਕਰਨ ਹੈ ਭਾਣਾ ਮੰਨਣ ਤੇ। ਭਾਣਾ ਮੰਨ ਕੇ ਸੰਸਾਰ ਨੂੰ ਇੱਕ ਨਵਾਂ ਸੰਦੇਸ਼ ਦੇਣ ਵਾਲੇ ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜਿਆ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਉਹ ਦਿਹਾੜਾ ਕੱਲ੍ਹ ਹੈ ਅਤੇ ਕੱਲ੍ਹ ਫਿਰ ਗੁਰੂ ਸਾਹਿਬ ਦੀ ਸ਼ਹੀਦੀ ਦੀ ਗੱਲ ਹੋਈ। ਚੱਲਦੇ ਹੋਏ ਪ੍ਰਕਰਨ ਵਿੱਚ ਜੋ ਕੱਲ੍ਹ ਵਿਚਾਰ ਸ਼ੁਰੂ ਹੋਈ ਸੀ, ਸੁਪੇਸ਼ੇ ਤੋਂ ਸੰਗਤ ਦਾ ਅਸਰ ਔਰ ਸੰਗਤ ਦੀ ਮਹਾਨਤਾ ਤੇ ਕੁਸੰਗਤ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਦਾ ਨੁਕਸਾਨ ਕਰਦੀ, ਇਸ ਤਰ੍ਹਾਂ ਦੀ ਭਾਵਨਾ ਦੇ ਵਿਚਾਰ ਸ਼ੁਰੂ ਹੋਈ ਹੈ ਕੱਲ੍ਹ ਤੋਂ। ਅੱਜ ਦੀ ਵਿਚਾਰ ਨੂੰ ਪ੍ਰਾਰੰਭ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਮਹਾਨ ਅੰਮ੍ਰਿਤ ਬਾਣੀ ਤੋਂ ਕਰਦੇ ਹਾਂ ਜੋ ਭਗਤਾਂ ਦੇ ਵਿੱਚ ਸਾਰਿਆਂ ਭਗਤਾਂ ਦੇ ਸ਼੍ਰੋਮਣ ਭਗਤ ਕਹਿਲਾਏ ਨੇ। ਹਾਲਾਂਕਿ ਉਹਨਾਂ ਦਾ ਗੁਰੂ ਰਾਮਾਨੰਦ ਵੀ ਹੈ, ਕਬੀਰ ਸਾਹਿਬ ਦਾ ਗੁਰੂ ਰਾਮਾਨੰਦ ਸੀ। ਕੁਝ ਇਤਿਹਾਸਕ ਤੱਥ ਇਹ ਵੀ ਹਨ ਕਿ 107 ਵਰ੍ਹੇ ਦੀ ਉਮਰ ਵਿੱਚ ਕਰਸੀ ਦੇ ਵਿੱਚ ਗੁਰੂ ਨਾਨਕ ਦਾ ਮਿਲਾਪ, ਤਾਰੀਖਾਂ ਜੇ ਉਹ ਸਾਰੀਆਂ ਨੰਬਰਵਾਰ ਆਪਾਂ ਦੇਖਦੇ ਹਾਂ ਤਾਂ ਮਿਲਾਪ ਗੁਰੂ ਨਾਨਕ ਨਾਲ, ਉਦੋਂ ਮਹਾਰਾਜ ਦੀ ਉਮਰ 38 ਵਰ੍ਹਿਆਂ ਦੀ ਸੀ ਲਗਭਗ, ਕਬੀਰ ਸਾਹਿਬ ਦੀ 107 ਵਰ੍ਹਿਆਂ ਦੀ ਸੀ। ਗੁਰੂ ਨਾਨਕ ਦੇ ਮਿਲਾਪ ਦੇ ਪ੍ਰਭਾਵ ਨੂੰ ਬੋਲਦੇ ਹਾਂ ਕਬੀਰ ਸਾਹਿਬ ਨੇ ਕਿਹਾ, ਕਿਉਂਕਿ ਗੁਰੂ ਤਾਂ ਪਹਿਲਾਂ ਵੀ ਮਿਲਿਆ ਸੀ, ਕਹਿੰਦਾ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਹੁਣ ਸੱਚਾ ਸਤਿਗੁਰੂ ਮਿਲ ਗਿਆ। ਉਹ ਗੁਰੂ ਦੇ ਜਾਤੀ ਵਿਤਕਰਾ ਵੀ ਸੀ ਥੋੜ੍ਹਾ ਬਹੁਤ, ਜੋ ਕੁਛ ਪੋਥੀਆਂ ਦੇ ਵਿੱਚ ਦਾਸ ਨੇ ਪੜ੍ਹਿਆ ਆਪਣੇ ਅੱਖਾਂ ਨਾਲ, ਮੈਂ ਉਹੀ ਗੱਲ ਸਾਂਝੀ ਕਰਦਾ ਲਿਖਤ ਰੂਪ ਦੇ ਵਿੱਚ। ਔਰ ਤਾਰੀਖਾਂ, ਕਬੀਰ ਦਾ ਜਨਮ ਕਦੋਂ ਹੋਇਆ, ਕਬੀਰ ਦਾ ਜਾਣਾ ਕਦੋਂ ਹੋਇਆ, ਗੁਰੂ ਨਾਨਕ ਦਾ ਮਿਲਾਪ ਪੰਚਕੋਸ਼ੀ ਤੇ ਕਿਵੇਂ ਹੋਇਆ, ਇਹ ਬਾਤ ਸਾਡੇ ਇਤਿਹਾਸ ਤੋਂ ਬਾਹਰ ਕਬੀਰ ਪੰਥੀਆਂ ਵਿੱਚ ਲਹਿਣਾ ਸ਼ੁਰੂ ਹੋਇਆ ਜੀ ਨੇ ਕਬੀਰ ਸਾਹਿਬ ਦੇ ਜੀਵਨ, ਇਹ ਬਾਤ ਉਸ ਪੋਥੀ ਵਿੱਚ ਪੜ੍ਹੀ ਹੋਈ ਲਹਿਣਾ ਸੁਣੀ ਜਾ ਸਕ। ਖੈਰ ਆਪਣਾ ਵਿਸ਼ਾ ਨਹੀਂ, ਤੇ ਕਬੀਰ ਸਾਹਿਬ ਦੇ 534 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਕੁਝ ਸਲੋਕ ਹਨ, ਕੁਝ ਸ਼ਬਦ ਹਨ ਜੋ ਸਤਸੰਗਤ ਦਾ ਪ੍ਰਕਰਨ ਹੈ। ਉਸ ਪ੍ਰਕਰਨ ਦਾ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਸਲੋਕਾਂ ਦੇ ਵਿੱਚ ਹੈ। ਕਬੀਰ ਏਕ ਘਰੀ ਪਹਿਲਾਂ ਰਾਰੇ ਦੇ ਨਾਲ ਹੈ, ਭਾਵ ਘੜੀ ਤੋਂ ਹੀ ਹੈ, ਪਰ ਜੋ ਅੱਖਰ ਹੈ ਕਬੀਰ ਏਕ ਘੜੀ ਆਦੀ ਘੜੀ ਫਿਰ ਰਾੜੇ ਦੇ ਨਾਲ, ਕਬੀਰ ਏਕ ਘੜੀ ਆਦੀ ਘੜੀ ਆਦੀ ਹੋਂ ਤੇ ਆਦ ਭਗਤਨ ਸੇਤੀ ਗੋਸੇ ਜੋਤੀ ਮੈਂ ਸੁਣਦਾ ਸਲੋਕ ਹੈ। ਕਬੀਰ ਸਾਹਿਬ ਕਹਿੰਦੇ ਆ ਭਾਵੇਂ ਇੱਕ ਘੜੀ, ਭਾਵੇਂ ਅੱਧੀ ਘੜੀ, ਭਾਵੇਂ ਅੱਧੀ ਤੋਂ ਅੱਧੀ ਘੜੀ, ਤੂੰ ਜ਼ਿੰਦਗੀ ਦੇ ਚੱਲਦੇ ਹੋਏ ਸਫ਼ਰ ਵਿੱਚ ਅੱਠਾਂ ਪਹਿਰਾਂ ਦੇ ਵਿੱਚ ਇੱਕ ਸਮਾਂ ਪਰਮਾਤਮਾ ਦੀ ਪ੍ਰਾਪਤੀ ਵਾਲੇ ਗਿਆਨ ਗੋਸ਼ਟੀ ਕਰਨ ਵਾਲਿਆਂ ਦੀ ਸੰਗਤ ਜ਼ਰੂਰ ਕਰ। ਤੇ ਕਈ ਵਾਰ ਅਸੀਂ ਆਪਣੀ ਮਰਜ਼ੀ ਦੇ ਨਾਲ ਅਰਥ ਕਰ ਲੈਂਦੇ ਹਾਂ, ਹੁਣ ਤਾਂ ਬਾਤ ਕੁਛ ਐਸੀ ਹੋ ਰਹੀ ਹੈ ਵੀ ਅੰਨੀ ਪੀਂਦੀ ਸੀ, ਕੁੱਤੇ ਨਾਲ ਦੀ ਨਾਲ ਆਟਾ ਚੱਟੀ ਜਾ ਰਹੇ ਸੀ, ਕੋਈ ਹਟਾਉਣ ਵਾਲਾ ਨਹੀਂ ਸੀ, ਇਹ ਹਾਲ ਸਾਡੀ ਕੌਮ ਦਾ ਹੁੰਦਾ ਜਾ ਰਿਹਾ। ਲਿਖਤੀ ਰੂਪ ਦੇ ਅਰਥ ਕੁਝ ਹੋਰ ਨੇ, ਪ੍ਰਚਾਰੇ ਕੁਝ ਹੋਰ ਜਾ ਰਹੇ ਨੇ, ਕਿਹਾ ਕੁਝ ਹੋਰ ਜਾ ਰਿਹਾ, ਅਰਥ ਪ੍ਰਮਾਣਿਤ ਕੁਝ ਹੋਰ ਨੇ, ਉਹ ਮਨ ਘੜਤ ਬਾਅਦ ਚੱਲੇ ਹੋਣ ਕਰਦੇ। ਇਸ ਕਰਕੇ ਪ੍ਰਚਾਰ ਦੇ ਵਿੱਚ ਦਾਸ ਨੇ ਆਪਣੇ ਕੰਨਾਂ ਨਾਲ ਸੁਣਿਆ ਕਿ ਜੀ ਭਾਵੇਂ ਇੱਕ ਘੜੀ ਭਜਨ ਕਰੋ, ਇੱਕ ਘੜੀ ਨਹੀਂ ਹੁੰਦਾ, ਅੱਧੀ ਘੜੀ ਕਰੋ, ਅੱਧੀ ਘੜੀ ਨਹੀਂ ਹੁੰਦਾ ਉਦੋਂ ਅੱਧੀ ਘੜੀ ਕਰੋ। ਬਾਤ ਇੱਥੇ ਭਜਨ ਦੀ ਨਹੀਂ ਹੈ, ਸਿਮਰਨ ਦੀ ਬਾਤ ਹੈ ਨਹੀਂ। ਗੋਸ਼ਟ ਸ਼ਬਦ ਜਿਹੜਾ ਹੈ ਉਹ ਤਾਂ ਸਪਸ਼ਟ ਕਰਦਾ ਹੈ ਰਾਮਕਲੀ ਰਾਗ ਦੇ ਅੰਦਰ ਪਾਤਸ਼ਾਹ ਦੇ ਬੋਲ ਤੇ ਉਸ ਬਾਣੀ ਦਾ ਨਾਂ ਹੀ ਗੋਸ਼ਟ ਰੂਪ ਬਾਣੀ ਦਾ ਲਿਖਿਆ ਸਿੱਧ ਗੋਸ਼ਟ। ਸਿੱਧਾਂ ਦੇ ਨਾਲ ਵਿਚਾਰ ਵਟਾਂਦਰਾ ਤੇ ਇਸ ਕਰਕੇ ਗੋਸ਼ਟ ਸ਼ਬਦ ਨੂੰ ਸਿਮਰਨ ਦੇ ਨਾਲ ਜੋੜ ਲੈਣਾ ਇਹ ਬਹੁਤ ਅਣਜਾਣਪੁਣੇ ਦੀ ਬਾਤ ਹੈ। ਗੋਸ਼ਟ ਸ਼ਬਦ, ਗੋਸ਼ਟ ਦਾ ਮਤਲਬ ਹੀ ਗਿਆਨ ਗੋਸ਼ਟ। ਕਿਸੇ ਵਿਸ਼ੇ ਤੇ ਚਰਚਾ ਪਰਮਾਰਥੀ ਅਨੰਤ ਵਿਸ਼ੇ, ਇੱਕ ਤਾਂ ਇਹ ਬਾਤ ਸਪਸ਼ਟ ਕਰੀ ਵੀ ਇੱਕ ਘੜੀ ਕਰੋ, ਅੱਧੀ ਕਰੋ, ਉਦੋਂ ਦੀ। ਹੁਣ ਬਾਤ ਇਹ ਹੈ ਜਿਵੇਂ ਸਤਿਪੁਰਸ਼ਾਂ ਨੇ ਲਿਖਿਆ ਕਿ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਜਿਵੇਂ ਕੇਲੇ ਦੇ ਪੱਤਿਆਂ ਨੂੰ ਫਰੋਲੀਏ ਵਿੱਚੋਂ ਹੋਰ ਪੱਤੇ ਹੋਰ ਪੱਤੇ ਪੱਤੇ ਹੀ ਨਿਕਲਦੇ ਜਾਣਗੇ, ਕੇਲੇ ਨੂੰ ਛਿੱਲਿਆ ਉਹਦੇ ਵਿੱਚੋਂ ਨਿਕਲਦਾ ਹੋਰ ਕੁਛ ਨਹੀਂ ਪੱਤਿਆਂ ਤੋਂ, ਪੱਤੇ ਹੀ ਪੱਤੇ, ਹਰ ਪੱਤੇ ਤੋਂ ਬਾਅਦ ਦੂਜਾ ਫਿਰ ਪੱਤਾ ਹੀ ਹੈ। ਇਸੇ ਤਰ੍ਹਾਂ ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਗੁਰੂ ਨਾਨਕ ਦੀ ਗੱਲ ਅੱਗੇ ਹੋਵੇਗਾ। ਉਸ ਪੱਤੀ ਅਨੁਸਾਰ ਵੀ ਜਿਹੜੀ ਘੜੀ ਹੈ ਇਹ ਵੀ ਬਾਤ ਅਧੂਰੀ ਹੋਏਗੀ ਜੇ ਹੁਣ ਆਪਾਂ ਇਹਨੂੰ ਨਾ ਸਮਝੀਏ ਵੀ ਘੜੀ ਕੀ ਹੋਈ ਹੈ। ਜਿਹੜੇ ਕਬੀਰ ਸਾਹਿਬ ਨੇ ਕਿਹਾ ਇੱਕ ਘੜੀ ਅੱਧੀ ਘੜੀ ਅੱਧੀ ਤੋਂ ਅੱਧੀ ਘੜੀ, ਫਿਰ ਸਮਝਣ ਇਹ ਵੀ ਅਰਥ ਨਾਲ ਸਮਝਣ ਵਾਲਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸਮੇਂ ਨੂੰ ਬਰੀਕੀ ਦੇ ਨਾਲ ਸਮਝ ਕੇ ਆਪਣੀ ਰਚਨਾ ਤੋਂ ਉਚਾਰਨ ਕੀਤਾ ਹੈ, ਘੱਟ ਤੋਂ ਘੱਟ ਸਮਾਂ ਉਹਦਾ ਪਤਾ ਜੋ ਗੁਰੂ ਨਾਨਕ ਨੇ ਬਾਣੀ ਵਿੱਚ ਦਿੱਤਾ ਹੈ, ਤੇ ਉੱਥੇ ਤਾਂ ਅੱਜ ਦਾ ਵਿਗਿਆਨ ਦਾ ਪਹੁੰਚਣਾ ਵੀ ਔਖ ਹੈ, ਇੰਨੀ ਬਰੀਕੀ ਤੱਕ ਪਹੁੰਚਣ ਦੀ। ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਜਿਹੜਾ ਸੋਹਰੇ ਨਾਮ ਦੀ ਬਾਣੀ ਵਿੱਚ ਕਿਹਾ ਹੈ ਵਿਸੂਏ ਚੱਸਿਆ ਕੜੀਆ ਬਹਿਰਾ ਥੁੱਟੀ ਵਾਰੀ ਮਾਹੋ ਹੋਆ, ਇੱਕ ਲਾਈਨ ਦੇ ਵਿੱਚ ਬਹੁਤ ਕੁਛ ਕਹਿ ਦਿੱਤਾ ਗੁਰੂ ਸਾਹਿਬ। ਉਹ ਕਹਿੰਦੇ ਪੜ੍ਹਨ ਨੂੰ ਪੜ੍ਹੀ ਜਾਈਏ ਤੇ ਇੰਨੇ ਨੂੰ ਤਾਂ ਕਈ ਪੰਕਤੀਆਂ ਪੜ੍ਹ ਕੇ ਆਪਾਂ ਨੇ ਕੀਰਤਨ ਸੋਹਰਾ ਸਮਾਪਤ ਕਰ ਦੇਣਾ ਹੁੰਦਾ ਹੈ, ਪਰ ਜਦੋਂ ਵਿਚਾਰ ਕੇ ਪੜ੍ਹਾਂਗੇ ਫਿਰ ਇਹਦੇ ਵਿੱਚੋਂ ਬਹੁਤ ਕੁਛ ਗਿਆਨ ਦੀ ਬਾਤ ਨਿਕਲੇਗੀ। ਸਮਝਣ ਪਏਗਾ ਵਿਸੂਏ ਕੀ ਹੁੰਦੇ ਨੇ, ਚੱਸੇ ਕੀ ਹੁੰਦੇ ਨੇ। ਫਿਰ ਘੜੀ ਸ਼ਬਦ ਹੈ ਕਬੀਰ ਇਹ ਕਰੀ, ਤੇ ਅੱਜ ਦੀ ਇਸ ਵਿਚਾਰ ਵਿੱਚ ਇੰਨੀ ਕੁ ਗੱਲ ਭਾਵੇਂ ਔਖੇ ਸੌਖੇ ਸਾਰਿਆਂ ਨੂੰ ਜਿਹੜਾ ਸਮਝਣੀ ਪਏਗੀ ਵੀ ਇਹਦੇ ਵਿੱਚ ਬਹੁਤ ਹੀ ਦਿਲਚਸਪੀ ਵੀ ਨਾਮ ਨੇ। ਇਹ ਗਿਣਤੀ ਮਿਣਤੀ ਦੀ ਗੱਲ ਹੈ, ਕਈਆਂ ਦੇ ਥੋੜ੍ਹੀ ਜਿਹੀ ਘੱਟ ਸਮਝ ਵੀ ਆਵੇ, ਪਰ ਜੇ ਦੋ ਚਾਰ ਵਾਰੀ ਸੁਣੋਗੇ ਇਹ ਬਾਤ ਫਿਰ ਚੰਗੀ ਤਰ੍ਹਾਂ ਸਮਝ ਲਈ ਹੈ। ਸਮੇਂ ਦੀ ਗਿਣਤੀ ਹੈ, ਇਹਨੂੰ ਸਮੇਂ ਨੂੰ ਸਮਝਣ ਵਾਸਤੇ ਉਦਾਹਰਣ ਹੈ। ਨਿਆਂ ਸ਼ਾਸਤਰ ਵਾਲਿਆਂ ਨੇ ਇਹ ਕਿਹਾ ਵੀ ਜਦੋਂ ਘੱਟ ਸ਼ਬਦ ਕਹਿ ਦਈਏ, ਘੱਟ ਘੱਗਾ ਤੇ ਟੈਂਕਾ ਦੋ ਅੱਖਰ ਨੇ, ਘੱਟ ਸ਼ਬਦ ਕਹੀਏ ਦੋ ਛਿਣ ਬਤੀਤ ਹੋ ਜਾਂਦੇ। ਕਿਤੇ ਕਿਤੇ ਧਾਰਮਿਕ ਦੁਨੀਆਂ ਵਿੱਚ ਇਹ ਸਮੇਂ ਦੇ ਮਾਪਣ ਵਾਲਿਆਂ ਨੇ ਕਿਹਾ ਕਿ ਇੱਕ ਹੱਥ ਵਿੱਚ ਸੁੱਕਾ ਪੱਤਾ ਹੋਵੇ ਅੱਕ ਜਾਂ ਢੱਕਦਾ, ਇੱਕ ਹੱਥ ਵਿੱਚ ਸੂਈ ਹੋਵੇ, ਜਦੋਂ ਸੂਈ ਉਹਦੇ ਵਿੱਚ ਮਾਰੀਏ ਉਹਦੇ ਚੋਂ ਕੜਿੱਕ ਦੀ ਆਵਾਜ਼ ਆਏਗੀ, ਉਹ ਜਿਹੜੀ ਆਵਾਜ਼ ਹੈ ਇੱਕ ਖਿੰਨ ਦੀ ਆਵਾਜ਼ ਹੈ। ਸਮੇਂ ਦਾ ਗਿਆਨ ਪ੍ਰਾਪਤ ਉਹ ਇੱਕ ਖਿੰਨ ਹੈ। ਤੇ ਕੁਝ ਧਾਰਮਿਕ ਲੋਕਾਂ ਨੇ ਕਿਹਾ ਕਿ ਜਦੋਂ ਅੱਖਾਂ ਪਲਕਾਂ ਦੇ ਨਾਲ ਵੱਜ ਕੇ ਖੁੱਲਦੀਆਂ ਨੇ ਫੜਕ ਦੇ ਕੇ, ਇਹ ਪੌਣ ਹੈ ਸਾਡੇ ਅੰਦਰ ਦਸ ਕਿਸਮ ਦੀ ਪ੍ਰਾਣ ਸਮਾਨ ਉਪਾਨ ਉਦਾਨ ਬਿਆਨ, ਇਹ ਮੁੱਖ ਪੰਜ ਪ੍ਰਾਣ ਪੰਜ ਉਪ ਪ੍ਰਾਣ ਨਾਗ ਊਰਮ ਕਰਕਲ ਦੇਵ ਦਾ ਤਰੀਕਾ, ਇਹ ਦਸਾਂ ਟਿਕਾਣਿਆਂ ਚ ਸਰੀਰ ਦੇ ਦਸ ਕਿਸਮ ਦੀ ਕਿਰਿਆ ਨੂੰ ਚਲਾ ਰਹੀ ਹੈ। ਹਵਾ ਇੱਕੋ ਹੀ ਹੈ ਪਰ ਉਹਦੇ ਦਸ ਨਾਂ ਪਏ ਹੋਏ, ਉਹਦੇ ਚ ਇੱਕ ਹਵਾ ਹੈ ਜਿਹੜੀ ਸਾਡੀਆਂ ਪਲਕਾਂ ਲੱਗਦੀਆਂ ਨੇ ਖੁੱਲਦੀਆਂ ਨੇ, ਇਹ ਪ੍ਰਾਣ ਵਾਯੂ ਕੰਮ ਕਰ ਰਹੀ ਹੈ। ਤੇ ਜਦੋਂ ਪਲਕਾਂ ਲੱਗ ਕੇ ਫੜਕ ਦੇ ਕੇ ਖੁੱਲਦੀਆਂ ਨੇ ਤੇ ਇਹਨੂੰ ਨਿਮੇਖ ਕਹਿੰਦੇ, ਇਸ ਨੂੰ ਨਿਮਕ ਕਹਿੰਦੇ, ਨਿਮਕ ਏਕ ਹਰ ਨਾਮ ਦੇ, ਨਿਮਕ ਦੀ ਵਿਵਾਦ ਨਿਮਕ ਨਿਮਕ ਉਸ ਪਰਮਾਤਮਾ ਦਾ ਨਾਮ ਜਿਨ ਖਿੰਨ ਪਰ ਨਾਮ ਨਵੀਸ ਹੈ, ਖਿੰਨ ਦਾ ਭਾਵ ਲਿਆ ਪਰ ਮਹਾਰਾਜ ਸਾਹਿਬ ਨੇ ਇਦੋਂ ਦੀ ਅੱਗੇ ਆਪਣੇ ਸਮੇਂ ਦੇ ਮਾਪ ਨੂੰ ਬਹੁਤ ਸੂਖਮ ਕੀਤਾ ਹੈ। ਹੁਣ ਜੇ ਗੁਰੂ ਗ੍ਰੰਥ ਸਾਹਿਬ ਜੀ ਘੱਟ ਤੋਂ ਘੱਟ ਸਮਾਂ ਦੇਖੀਏ ਕਿਹੜਾ ਹੈ, ਘੜੀ ਨੂੰ ਸਮਝਣ ਵਾਸਤੇ ਗੱਲਾਂ ਸਮਝਣੀਆਂ ਪੈਣਗੀਆਂ, ਤਾਂ ਫਿਰ ਘੱਟ ਤੋਂ ਘੱਟ ਜਿਹੜਾ ਸਮਾਂ ਤੇ ਬਿੰਦ ਸਮਾਂ ਸਾਰਿਆਂ ਤੋਂ ਘੱਟ ਹੈ। ਇਸ ਕਰਕੇ ਬਿੰਦ ਔਰ ਚੁੱਖ ਉਸ ਤੋਂ ਵੱਡਾ ਚੁੱਖ ਹੈ, ਚੁੱਖ ਤੋਂ ਅੱਗੇ ਫਿਰ ਨਿਮਕ ਹੈ। ਹੁਣ ਚੁੱਖ ਦਾ ਪ੍ਰਮਾਣ ਕੋਈ ਨਹੀਂ, ਇਸ ਕਰਕੇ ਗਿਣਤੀ ਚੁੱਖ ਤੋਂ ਸ਼ੁਰੂ ਹੋ ਨਹੀਂ ਸਕਦੀ, ਬਿੰਦ ਤੋਂ ਸ਼ੁਰੂ ਹੋ ਨਹੀਂ ਸਕਦੀ, ਬਹੁਤ ਸੂਖਮ ਹੈ। ਇਸ ਕਰਕੇ ਇੱਕ ਖਿੰਨ ਤੋਂ ਗਿਣੀ ਜ਼ਿੰਦਗੀ ਗਿਣਨੀ ਸ਼ੁਰੂ ਕੀਤੀ ਹੈ, ਇੱਕ ਖਿੰਨ ਤੋਂ। ਤੇ ਖਿੰਨ ਹੋ ਗਿਆ ਵੀ ਘੱਟ ਸ਼ਬਦ ਕਹਿੰਦੇ ਦੋ ਖਿੰਨ ਬਤੀਤ ਹੋ ਗਏ, ਬਹੁਤ ਘੱਟ ਸਮਾਂ। ਘੱਟ ਸ਼ਬਦ ਕਹਿਣ ਨੂੰ ਕਿੰਨੀ ਕੁ ਦੇਰ ਲੱਗਦੀ ਹੈ, ਸੂਈ ਉਹਦੇ ਚ ਮਾਰਨ ਨੂੰ ਕਿੰਨੀ ਕੁ ਦੇਰ ਲੱਗਦੀ ਹੈ, ਅੱਖਾਂ 'ਚ ਆਉਣ ਨੂੰ ਕਿੰਨੀ ਕੁ ਦੇਰ ਲੱਗਦੀ ਹੈ। ਪਰ ਕਹਿੰਦੇ ਉਸ ਨਿਮਕ ਨੂੰ ਉਹਦੇ ਛੇ ਟੁਕੜੇ ਕਰ ਲਈਏ, ਉਹਨੇ ਕੁ ਹਿੱਸੇ ਦੇ, ਉਹਨਾਂ ਛੇਵਾਂ ਦੇ ਵਿੱਚੋਂ ਜਿਹੜਾ ਇੱਕ ਹਿੱਸਾ ਬਚਿਆ ਉਹਨੂੰ ਕਹਿੰਦੇ ਨੇ ਚੁੱਖ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ, ਨਾਨਕ ਤਾਕਾ ਦਾਸ ਹੈ। ਅੱਗੇ ਬੋਲੋ ਜੀ, ਬਿੰਦ ਬਿੰਦ ਚੁੱਕ ਚੁੱਕ। ਗੁਰੂ ਨਾਨਕ ਦੀ ਗੱਲ ਸਮਝਣ ਵਾਸਤੇ ਥੋੜਾ ਬਹੁਤ ਖੇਚਲ ਤਾਂ ਹੁੰਦੀ ਹੈ ਦਿਮਾਗ, ਸਿਮਰਤੀ ਦੇ ਵਿੱਚ ਉਹ ਬਾਤ ਪਾਉਣੀ ਸਿਮਰਤੀ ਦੇ ਖਜ਼ਾਨੇ ਵਿੱਚ ਔਖਾ ਤਾਂ ਹੈਗਾ ਕੰਮ ਥੋੜਾ। ਸਾਖੀਆਂ ਬੜੀਆਂ ਸੌਖੀਆਂ ਹੁੰਦੀਆਂ ਸਾਨੂੰ, ਇੱਕ ਵਾਰ ਲੜੀ ਸ਼ੁਰੂ ਹੋ ਗਈ ਜੇ ਮਰਜ਼ੀ, ਪਰ ਸਾਖੀ ਦਾ ਆਪਣਾ ਪ੍ਰਭਾਵ ਹੈ। ਜਦੋਂ ਬੈਠੇ ਸੀ ਗੁਰੂ ਉੱਤੇ ਸਿੱਧੇ ਸੁੱਤੇ ਸਿੱਧੇ ਸਾਖੀ ਚੱਲੀਏ, ਤੇ ਗੁਰਮੁਖਾਂ ਦੀਆਂ ਦੋਨਾਂ ਤਿੰਨ ਦੀਆਂ ਅੱਖਾਂ ਸਜਲ ਹੋ ਗਈਆਂ, ਹੈ ਤਾਂ ਸਾਖੀ ਪਰ ਉਹਦਾ ਆਪਣਾ ਪ੍ਰਭਾਵ ਹੈ ਸਾਖੀ ਦਾ। ਤੇ ਸ਼ਬਦ ਦੇ ਸਿਧਾਂਤ ਦਾ ਆਪਣਾ ਅਸਰ ਹੈ, ਗੱਲਾਂ ਦੋਨੇ ਚਾਹੀਦੀਆਂ ਸਮੇਂ ਅਨੁਸਾਰ ਸਾਖੀ ਵੀ, ਕਿਉਂਕਿ ਸਭ ਤੋਂ ਪਹਿਲਾਂ ਗ੍ਰੰਥ ਹੀ ਤੁਹਾਡਾ ਸਾਖੀ ਹੈ, ਜਨਮ ਸਾਖੀ ਭਾਈ ਵਾਲੇ ਵਾਲੀ। ਤੁਹਾਡਾ ਤਾਂ ਸਿੱਖੀ ਜੀਵਨ ਹੈ ਸਾਖੀ ਤੋਂ ਸ਼ੁਰੂ ਹੋ ਰਿਹਾ, ਇਹਦਾ ਕਦੀ ਖੰਡਨ ਨਹੀਂ ਹੋ ਸਕਦਾ। ਗੁਰੂ ਨਾਨਕ ਦੀ ਜੀਵਨ ਦੀ ਸਾਰੀ ਯਾਤਰਾ ਭਾਈ ਵਾਲੇ ਨੇ ਆਪਣੇ ਰਸਨਾਂ ਤੇ ਸੁਣਾਈ, ਗੁਰੂ ਅੰਗਦ ਸਾਹਿਬ ਨੇ ਸੁਣੀ, ਪੈੜੇ ਮੋਖੇ ਨੇ ਲਿਖੀ, ਖੰਡੂਰ ਸਾਹਿਬ ਦੇ ਅੰਦਰ ਬੇਅੰਤ ਸੰਗਤਾਂ ਨੇ ਆਨੰਦ ਮਾਣਿਆ। ਉਹ ਯਾਦਗਾਰੀ ਅਸਥਾਨ ਜਿੱਥੇ ਭਾਈ ਵਾਲੇ ਨੇ ਗੁਰੂ ਨਾਨਕ ਦੀ ਸਾਖੀ ਸੁਣਾਈ, ਉਹ ਜਗ੍ਹਾ ਸਥਿਤ ਹੈ, ਮੌਜੂਦ ਹੈ। ਫਿਰ ਵੀ ਜੇ ਜਾਣ ਬੁੱਝ ਕੇ ਕਿਸੇ ਨੇ ਕਹਿਣਾ ਵੀ ਵਾਲੇ ਨਾਂ ਦਾ ਸਿੱਖ ਨਹੀਂ ਹੋਇਆ, ਤਾਂ ਇਹਨੂੰ ਕੋਈ ਰੋਕ ਤਾਂ ਦੇਖੋ, ਜ਼ਬਾਨ ਤਾਂ ਕੋਈ ਕਿਸੇ ਦੀ ਫੜ ਨਹੀਂ ਸਕਦਾ, ਇਹਦੇ ਚੱਲਦਾ ਰਹੇ। ਇਸ ਕਰਕੇ ਸਾਖੀ ਆਪਣੇ ਥਾਂ ਤੇ ਹੈ। ਹੁਣ ਕੱਲ੍ਹ ਦਾ ਜਿਹੜਾ ਹੈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜੋੜ ਮੇਲਾ ਬਣਾਉਣ ਵਾਸਤੇ, ਸਾਖੀ ਵਿੱਚੋਂ ਕੱਢ ਦੇ ਕੇ ਕੀ ਸੁਣਾਓਗੇ, ਫਿਰ ਸੁਣੋਗੇ ਕੀ, ਫਿਰ ਉਹ ਤਾਂ ਸਾਖੀ ਹੀ ਹੈ ਸਾਰੀ ਜਿਹੜੀ ਸੁਣਾਓਗੇ। ਇਸ ਕਰਕੇ ਸਿੱਖੀ ਦਾ ਜਿਸਮ ਹੈ ਜਿਹੜਾ ਇਤਿਹਾਸ ਹੈ, ਜਿਸਮ ਤੋਂ ਬਿਨਾਂ ਵੀ ਕੰਮ ਨਹੀਂ ਚੱਲੇਗਾ ਤੇ ਆਤਮਾ ਤੋਂ ਬਿਨਾਂ। ਤੋ ਇਸ ਕਰਕੇ ਹੁਣ ਸਮਝ ਆਈ ਵੀ ਗੁਰੂ ਨਾਨਕ ਨੇ ਇਹ ਇਸ਼ਾਰਾ ਜਿਹੜਾ ਦਿੱਤਾ, ਬਿੰਦ ਬਿੰਦ ਚੁੱਕ ਚੁੱਕ ਹੋਏ ਤਾਂ ਸਮਾਂ ਸਮਝਣ ਦਾ ਪਏਗਾ, ਤੇ ਜਿਹੜਾ ਨਿਮਕ ਦਾ ਛੇਵਾਂ ਹਿੱਸਾ ਹੈ ਇਸ ਨੂੰ ਚੁੱਕ, ਇੱਕ ਚੁੱਕ ਬਣਿਆ, ਛੇ ਚੁੱਕ ਹੋ ਗਏ, ਇੱਕ ਨਿਮਕ ਦੇ ਵਿੱਚ ਛੇ ਚੁੱਕ ਨੇ। ਹੁਣ ਇੱਕ ਚੁੱਕ ਦੇ 12 ਟੁਕੜੇ ਫੇਰ ਕਰ ਦੇਈਏ, 12 ਹਿੱਸੇ, ਉਹਨਾਂ 12 ਹਿੱਸਿਆਂ ਦੇ ਵਿੱਚੋਂ ਇੱਕ ਹਿੱਸੇ ਨੂੰ ਕਹਿੰਦੇ ਨੇ ਬਿੰਦ। ਕਹਿੰਦਾ ਮੇਰੀ ਬਿੰਦਕ ਗੱਲ ਸੁਣ ਲੈ, ਪਰ ਪਤਾ ਨਹੀਂ ਹੁੰਦਾ ਵੀ ਬਿੰਦ ਹੁੰਦਾ ਕੀ ਹੈ। ਕਈ ਸ਼ਬਦ ਅਸੀਂ ਬੋਲੀ ਆਮ ਵਰਤਦੇ ਤਾਂ ਹੈਗੇ ਸ਼ਬਦ, ਪਰ ਉਹਨਾਂ ਸ਼ਬਦਾਂ ਦਾ ਵੀ ਸਾਨੂੰ ਗਿਆਨ ਹੈ ਵੀ ਕੀ ਹੈ। ਜਿਵੇਂ ਮਿਸਾਲ ਦੇ ਤੌਰ ਤੇ ਕਹਿੰਦੇ ਵੀ ਮੈਨੂੰ ਫਲਾਣਾ ਸਿਆ ਤੇਰੇ ਤੇ ਬੜਾ ਹਰਖ ਹੈ, ਜ਼ਬਾਨ ਤੋਂ ਕੀ ਕਹਿ ਰਹੇ ਹੋ, ਮਨੋਂ ਕੀ ਕਹਿ ਰਹੇ ਹੈ, ਮਨ ਤੋਂ ਤਾਂ ਕਹਿ ਰਹੇ ਹੋ ਮੈਨੂੰ ਤੇਰੇ ਤੇ ਗੁੱਸਾ ਹੈ। ਸ਼ਬਦ ਵਰਤਦੇ ਹਰਖ, ਹਰਖ ਨਾ ਖੁਸ਼ੀ ਦਾ ਹੁੰਦਾ ਹੈ, ਅਰਥ ਤਾਂ ਬਣੇ ਵੀ ਮੈਨੂੰ ਤੇਰੇ ਤੇ ਬੜੀ ਖੁਸ਼ੀ ਹੈ। ਰੋਸ ਜ਼ਾਹਰ ਕਰਨ ਲੱਗਿਆ ਸ਼ਬਦ ਉਲਟਾ ਉਲਟਾ ਹੈ। ਗੁਰਬਾਣੀ ਦੇ ਵਿੱਚ ਇਸ ਨੂੰ ਹਰਖ ਨੂੰ ਖੁਸ਼ੀ ਦੇ ਥਾਂ ਤੇ ਵਰਤਿਆ ਹੋਇਆ, ਹਰਖ ਸੋਗ ਜਾ ਕੇ ਨੇ ਬੈਰੀ ਵੀ ਸਮਾਂ। ਤੇ ਕੁਝ ਗੱਲਾਂ ਜਿਹੜੀਆਂ ਆਪਾਂ ਨੂੰ ਨਾ ਸੰਗਤ ਦੇ ਵਿੱਚ ਗੁਰੂ ਮਹਾਰਾਜ ਤੋਂ ਪ੍ਰਾਪਤ ਘਰ ਬੈਠਿਆ, ਇਸ ਕਰਕੇ ਇਹ ਹੈ ਚੁੱਖ ਤੇ ਬਿੰਦ ਦੇ ਸਮਾਂ ਜਿਹੜਾ ਸਾਰਿਆਂ ਤੋਂ ਘੱਟ ਹੈ। ਘੜੀ ਤੱਕ ਪਹੁੰਚਣਾ ਹੈ ਤੇ ਇੱਧਰ ਇਹਨਾਂ ਗਿਣਤੀਆਂ ਬਿਣਤੀਆਂ ਦੇ ਵਿੱਚ ਜਿਵੇਂ ਆਮ ਇੱਕ ਮੁਹਾਵਰਾ ਵੀ ਕਾਜੀ ਦੀ ਦਾੜੀ ਤਵੀਤਾਂ 'ਚ ਨਾ ਚਲੀ ਜਾਏ, ਕੁਝ ਗੱਲ ਆਪਾਂ ਪ੍ਰਵਾਹ ਦੀ ਕਰ ਲਈਏ। ਅੱਗੇ ਹੈ ਬਾਤ ਕਿ 15 ਨਿਮਕ ਇਕੱਠੇ ਕਰ ਲਈਏ। ਹੁਣ ਨਿਮਕ ਤੋਂ ਅੱਗੇ, ਖਿੰਨ ਤੋਂ ਅੱਗੇ ਆਪਣੇ ਬਾਤ ਸਮਝ ਲਈ ਕਿ ਘੱਟ ਤੋਂ ਘੱਟ ਸਮਾਂ ਜਿਹੜਾ ਉਹ ਬਿੰਦ ਦਾ ਹੁੰਦਾ, ਉਦੋਂ ਅੱਗੇ ਚੁੱਖ ਹੁੰਦਾ, ਚੁੱਖ ਤੋਂ ਅੱਗੇ ਖਿੰਨ ਆ ਗਿਆ। ਹੁਣ ਖਿੰਨ ਇਕੱਠੇ ਕਰਨ ਲੱਗੇ ਹਾਂ, 15 ਨਿਮਕ ਇਕੱਠੇ ਕਰ ਲਈਏ ਤਾਂ ਇੱਕ ਵਿਸਵਾ ਬਣਦਾ, 15 ਵਿਸਵੇ ਇਕੱਠੇ ਕਰ ਲਈਏ ਇੱਕ ਚਸਾ ਬਣਦਾ, 30 ਚਸੇ ਕਰ ਇਕੱਠੇ ਕਰ ਲਈਏ ਇੱਕ ਪਲ ਬਣਦਾ। ਵਿਸਵੇ ਚਸੇ ਘੜੀਆ ਤੇ 60 ਪਲਾਂ ਦੀ ਇੱਕ ਘੜੀ ਬਣ ਗਈ, 60 ਪਲ ਜੋੜ ਲਏ ਇੱਕ ਘੜੀ ਬਣ ਗਈ। ਹੁਣ ਆਪਾਂ ਉਸ ਨਿਸ਼ਾਨੇ ਤੇ ਆ ਗਏ ਜੋ ਕਬੀਰ ਕਹਿੰਦੇ, ਕਬੀਰ ਏਕ ਘੜੀ ਆਦੀ ਘੜੀ। ਕਿਉਂਕਿ ਕੋਈ ਵੀ ਬਾਤ ਹੈ ਉਹਨੇ ਕਥਾ ਦੇ ਵਿੱਚ ਖੁਲਣਾ, ਘੜੀ ਸਮਝ ਆ ਗਈ ਵੀ ਘੜੀ ਦੇ ਜਨਮ। ਹੁਣ ਅੱਜ ਦੇ ਬੱਚੇ, ਬੱਚਿਆਂ ਦੀ ਗੱਲ ਛੱਡੋ, ਸਿਆਣੇ ਵੀ ਪੁਰਾਣੇ ਸਮੇਂ ਦਾ ਗਿਆਨ ਭੁੱਲ ਬੈਠੇ ਹਾਂ ਅਸੀਂ। ਤੇ ਹੁਣ ਜੇ ਕਿਸੇ ਨੂੰ ਪੁੱਛੇ ਵੀ ਘੜੀ ਕਿੰਨੀ ਹੋਈ ਹੈ, ਇਹ ਗਿਣਤੀ ਮਿਣਤੀ ਤਾਂ ਯਾਦ ਕਰਕੇ ਕੋਈ ਸੁਣਾ ਸਕਦਾ ਪਰ ਪਤਾ ਨਹੀਂ ਚੱਲੇਗਾ। ਹੁਣ ਦੇ ਸਮੇਂ ਦੇ ਨਾਲ ਇਹਨੂੰ ਮਾਪੀਏ ਤਾਂ 24 ਮਿੰਟ ਜਦੋਂ ਬਤੀਤ ਹੋ ਜਾਣ, 24 ਮਿੰਟ ਤਾਂ ਇੱਕ ਘੜੀ ਬਣ ਗਈ ਹੈ, 24 ਮਿੰਟਾਂ ਦੀ ਘੜੀ। ਤੇ ਕਬੀਰ ਸਾਹਿਬ ਨੇ ਕਿਹਾ ਵੀ ਹੁਣ ਦੇ ਸਮੇਂ ਦੇ ਅਨੁਸਾਰ, ਉਸ ਵੇਲੇ ਇਹ ਨਹੀਂ ਵੀ ਕਬੀਰ ਮਿੰਟਾਂ ਦੀ ਗੱਲ ਕਰਦੇ ਆ, ਉਹਨੇ ਤਾਂ ਆਪਣੇ ਸਮੇਂ ਦੀ ਗੱਲ ਕਰੀ ਹੈ। ਹੁਣ ਆਪਾਂ ਸਮਝੀਏ ਵੀ ਇੱਕ ਘੜੀ ਬਣੀ 24 ਮਿੰਟ ਦੀ। ਗਿਆਨ ਦੀ ਗੱਲ ਸਮਝਣ ਵਾਸਤੇ, ਗੁਰਬਾਣੀ ਦੇ ਅਰਥ ਸਮਝਣ ਵਾਸਤੇ 24 ਮਿੰਟ ਜ਼ਿੰਦਗੀ 'ਚ ਹਰ ਰੋਜ਼ ਕੱਢੋ, ਇਹ ਗੱਲ ਕਬੀਰ ਸਾਹਿਬ ਕਹਿੰਦੇ। ਕੋਈ ਅਰਥ ਸੁਣਾਉਣ ਵਾਲਾ ਮਿਲੇ ਉਹਦੇ ਕੋਲੋਂ ਸੁਣੋ, ਸੁਣਨ ਵਾਲਾ ਮਿਲ ਜਾਏ ਉਹਨੂੰ ਸੁਣਾਓ, ਇਹ ਗੋਸ਼ਟ ਹੈ। ਭਗਤਨ ਸੇਤੀ ਰੱਬ ਦੀ ਬੰਦਗੀ ਕਰਨ ਵਾਲਾ, ਦੂਸਰੇ ਪਾਸੇ ਸਿੰਘ ਫਸਾਉਣ ਦੀ ਲੋੜ ਨਹੀਂ ਹੈਗੀ। ਜਿਹੜੇ ਨਾ ਕੋਈ ਗੱਲ ਸਮਝਣ ਤੇ ਨਾ ਸਮਝਾਉਣ, ਤੇ ਉਹਨਾਂ ਵਾਸਤੇ ਕਿਹਾ ਪੜ ਅੱਖਰ ਇਹੋ ਬੂਝੀ ਹੈ, ਮੂਰਖ ਹੈ ਨਾਲ ਬਸ, ਮੂਰਖ ਸੋਂ ਨਾ ਲੂਝ ਪੁਰਾਣੇ। ਇਹ ਹਦਾਇਤ ਕੀਤੀ ਹੈ ਮੂਰਖਾਂ ਦੇ ਨਾਲ ਲੁਝਣਾ ਨਹੀਂ। ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਵੀ 24 ਮਿੰਟ ਬਣਦੇ ਆ ਜੋ ਕਬੀਰ ਜੀ ਕਹਿੰਦੇ, ਜੇ ਇੰਨਾ ਸਮਾਂ ਨਹੀਂ ਸੱਜਣਾ ਤਾਂ 12 ਕੁ ਮਿੰਟ ਬੜੇ ਟੀਕੇ ਵੀ ਬਣੇ ਹੋਏ ਨੇ, ਤੇ 12 ਕੁ ਮਿੰਟ ਕੋਈ ਨਾਮ ਅਭਿਆਸੀ ਦੇ ਕੋਲ ਬਹਿ ਲੈ, ਅਭਿਆਸ ਦੀ ਗੱਲ ਸੁਣ ਤੇ ਸੁਣਾ, ਜੇ ਉਦੋਂ ਵੀ ਫਿਰ 6 ਮਿੰਟ। ਇੱਥੇ ਸਿਮਰਨ ਦੀ ਗੱਲ ਨਹੀਂ ਹੈ, ਇੱਥੇ ਹੈ ਗਿਆਨ ਦੀ ਗੋਸ਼ਟ ਦੀ ਗੱਲ। ਕਬੀਰ ਏਕ ਘੜੀ ਆਦੀ ਘੜੀ ਆਦੀ ਹੋਣ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੁਣਾ। ਇਹਦਾ ਲਾਭ ਹੀ ਲਾਭ ਹੈ, ਰੋਜ਼ 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 ਥੋੜ੍ਹੇ ਥੋੜ੍ਹੇ ਅਰਥ ਅੰਦਰ ਜਾਣਗੇ, ਭਾਵੇਂ ਟੀਕਾ ਪੜੋ ਤੇ ਭਾਵੇਂ ਕਿਸੇ ਚਲਦੀ ਕਥਾ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਉਹਦੇ 'ਚ ਅਰਥ ਸੁਣੋ ਜ਼ਰੂਰ। ਇਸ ਗੱਲ ਨੂੰ ਭਾਈ ਗੁਰਦਾਸ ਸਾਹਿਬ ਜੀ, ਤੇ ਇਹ ਗਿਆਨ ਦੀ ਗੋਸ਼ਟ ਕਿੱਥੇ ਹੁੰਦੀ ਹੈ, ਕਹਿੰਦੇ ਜਿੱਥੇ ਗੁਰਸਿੱਖ ਇਕੱਠੇ ਹੋ। ਸੰਗਤ ਕੀਨੀ ਖਾਲਸਾ, ਖਾਲਸੇ ਨੂੰ ਹੁਕਮ ਹੈ ਸੰਗਤ ਕਰ, ਮਨਮੁਖੀ ਦੁਹੇਲਾ, ਮਨਮੁਖ ਦੁਖੀ ਰਹੇਗਾ ਕਿਉਂਕਿ ਗੁਰਮੁਖ ਲਾਧਾ ਮਨਮੁਖ ਗੁਆ, ਗੁਰਮੁਖਾਂ ਨੇ ਲੱਭਣਾ, ਮਨਮੁਖਾਂ ਨੇ ਜੋ ਕੋਲ ਹੈ ਉਹ ਵੀ ਗੁਆ ਦੇਣਾ। ਇਸ ਕਰਕੇ ਕਿਹਾ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਰਸਨਾ ਤੋਂ ਜੋ ਬਾਣੀ ਉਚਾਰਨ ਹੋਈ ਹੈ, ਇੱਕ ਤਾਂ ਹੈ ਕਵਿਤ ਸਵਈਆਂ ਦੇ ਵਿੱਚ, ਇੱਕ ਹੈਗੀ 12 ਦੇ ਰੂਪ ਵਿੱਚ। ਭਾਈ ਸਾਹਿਬ ਦੀ ਬਾਣੀ ਨੂੰ ਇਹ ਬੜਾ ਮਾਣ ਮਿਲਿਆ ਕਿ ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਬਖਾਣੀ। ਇਹ ਭਾਈ ਗੁਰਦਾਸ, ਗੁਰਬਾਣੀ ਦੇ ਸਿਧਾਂਤਾਂ ਦੇ ਜਿੰਦਰਿਆਂ ਨੂੰ ਤੇਰੀ ਕਾਵਿ ਰਚਨਾ, ਤੇਰੀ ਰਚਨਾ ਖੋਲੇਗੀ। ਕੁਝ ਗੁਰਸਿੱਖਾਂ ਦਾ ਇਹ ਵਿਸ਼ਵਾਸ ਹੈ ਕਿ ਪੁਰਾਤਨ ਸਮੇਂ ਦਾ ਸਹੀ ਰੂਪ ਵਿੱਚ ਅਗਰ ਕੋਈ ਰਹਿਤਨਾਵਾ ਹੈ ਸਿੱਖੀ ਦਾ ਪੁਰਾਤਨ ਸਮੇਂ ਦਾ ਉਸ ਵੇਲੇ ਦਾ ਉਸ ਗੁਰੂ ਕਾਲ ਦੇ ਵੇਲੇ ਦਾ ਉਹ ਰਹਿਤਨਾਮਾ ਸਿੱਖੀ ਦਾ ਭਾਈ ਗੁਰਦਾਸ ਦੀ ਰਚਨਾ ਹੈ। ਪਿਛਲ ਰਾਤੀ ਜਾਗਣਾ ਨਾਮ ਗਾਨ ਇਸ਼ਨਾਨ ਦਰਾਏ ਮਿੱਠਾ ਬੋਲਣ ਨੇ ਵਿਚਰਨ ਹੱਥੋਂ ਦੇ ਕੇ ਭਲਾ ਮਨਾਏ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮੁਖ ਸਭ ਰਹਿਤਨਾਮਾ ਜਾਂ ਰਹਿਤਨਾਮਾ ਹੈ। ਤੀਸਰਾ ਵਚਨ ਹੈ ਕਿ ਭਾਈ ਗੁਰਦਾਸ ਤੇਰੀ ਰਚਨਾ ਨੂੰ ਪੜ੍ਹਨ ਸੁਣਨ ਵਾਲੇ ਨੂੰ ਪੂਰਨ ਸਿੱਖੀ ਪ੍ਰਾਪਤ ਹੋਏਗੀ। ਇਹਦਾ ਵੀ ਅਰਥ ਜਾਣੋ ਜਿਹੜਾ ਭਾਈ ਗੁਰਦਾਸ ਦੇ ਰਚਨਾ ਤੋਂ ਵਾਂਝਾ ਹੈ ਸਿੱਖੀ ਦੇ ਵਿੱਚ ਵੀ ਵਾਂਝਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀ ਆਪਾਂ ਰਚਨਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਾਵਨ ਤੁਕ ਦੇ ਨਾਲ ਜੋ ਕਬੀਰ ਸਾਹਿਬ ਦੀ ਉਚਾਰਨ ਕੀਤੀ। ਭਾਈ ਸਾਹਿਬ ਕਹਿੰਦੇ ਨੇ ਕਿ ਜੈਸੇ ਬੋਝ ਭਰੀ ਨਾਵ, ਨਾਵ ਕਹਿੰਦੇ ਨੇ ਨੌਕਾ ਬੇੜੀ ਨੂੰ ਕਹਿੰਦੇ ਨੇ, ਬੋਝ ਉਹਦੇ ਵਿੱਚ ਭਰਿਆ ਹੋਵੇ ਬੇੜੀ ਵਿੱਚ, ਇੱਕ ਕਿਨਾਰੇ ਤੋਂ ਚੱਲੇਗੀ ਦੂਸਰੇ ਕਿਨਾਰੇ ਤੱਕ ਪਹੁੰਚਣਾ, ਭਾਰ ਉਹਦੇ ਵਿੱਚ ਪਿਆ ਹੋਇਆ। ਜੈਸੇ ਬੋਝ ਭਰੀ ਨਾਵ ਅੰਗਲੀ ਦੋ ਬਾਹਰ ਹੋਵੇ, ਦੋ ਕੁ ਉਂਗਲਾਂ ਪਾਣੀ ਤੋਂ ਬਾਹਰ ਰਹਿ ਜਾਏ ਫਿਰ ਮਲਾਹ ਨੂੰ ਚਲਾਉਣੀ ਕੋਈ ਔਖੀ ਨਹੀਂ ਹੈ। ਜੇ ਕਿਤੇ ਬੇੜੀ ਸਾਰੀ ਤਾਂ ਪਾਣੀ ਦੇ ਵਿੱਚ ਹੈ ਸੀ, ਕਿਤੇ ਜਿਹੜੀਆਂ ਦੋ ਉਂਗਲਾਂ ਬਚੀਆਂ ਉਹ ਵੀ ਪਾਣੀ ਚਲੀ ਜਾਏ ਫਿਰ ਜਿਹੜੇ ਵਿੱਚ ਬੈਠੇ ਨੇ ਉਹਨਾਂ ਦਾ ਵੀ ਕੋਈ ਸੰਸਾਰ ਦੇ ਵਿੱਚ ਜੀਵਨ ਜੀਵਤ ਰੂਪ ਵਿੱਚ ਨਹੀਂ ਰਹੇਗਾ, ਖਤਮ ਹੋ ਜਾਣਗੇ, ਡੁੱਬ ਕੇ ਮਰ ਜਾਣਗੇ। ਜੋ ਸਮਾਨ ਵਿੱਚ ਪਿਆ ਉਹ ਵੀ ਹੇਠਾਂ ਪਾਣੀ ਵਿੱਚ ਡੁੱਬ ਜਾਏ, ਕਿਸੇ ਦੇ ਹੱਥ ਕੁਛ ਵੀ ਨਹੀਂ। ਬੇੜੀ ਦੇ ਵਿੱਚ ਪਿਆ ਸਮਾਨ, ਬੇੜੀ ਦਾ ਭਰਿਆ ਪੂਰ ਸਭ ਕੁਛ ਨਸ਼ਟ ਹੋ ਜਾਏ। ਭਾਰ ਜਿੰਨਾ ਮਰਜ਼ੀ ਬੇੜੀ ਵਿੱਚ ਹੈ ਪਰ ਦੋ ਉਂਗਲ ਪਾਣੀ ਤੋਂ ਬਾਹਰ ਚਾਹੀਦੀ ਹੈ ਫਿਰ ਬੇੜੀ ਚੱਲੇਗੀ, ਨਹੀਂ ਤਾਂ ਬੇੜੀ ਡੁੱਬੇਗੀ। ਭਾਈ ਸਾਹਿਬ ਕਹਿੰਦੇ ਇਹ ਜੀਵਨ ਵੀ ਇੱਕ ਬੇੜੀ ਹੈ, ਇਹ ਸੰਸਾਰ ਦੇ ਪਦਾਰਥ ਵੀ ਇੱਕ ਪਾਣੀ ਹੈ। ਦੇਖੋ ਬੇੜੀ ਨੇ ਚੱਲਣਾ ਪਾਣੀ ਵਿੱਚ ਹੈ, ਸੁੱਕੇ ਥਾਂ ਤੇ ਬੇੜੀ ਚੱਲ ਨਹੀਂ ਸਕਦੀ, ਨਾ ਤਾਂ ਬੇੜੀ ਨੇ ਆਕਾਸ਼ ਦੇ ਵਿੱਚ ਚੱਲਣਾ ਹੈ ਨਾ ਬੇੜੀ ਨੇ ਜ਼ਮੀਨ ਤੇ ਚੱਲਣਾ ਹੈ, ਬੇੜੀ ਨੇ ਜਦੋਂ ਵੀ ਚੱਲਣਾ ਹੈ ਪਾਣੀ ਦੇ ਵਿੱਚ ਚੱਲਣਾ, ਸਰੀਰ ਨੇ ਜਦੋਂ ਵੀ ਚੱਲਣਾ ਹੈ ਪਦਾਰਥ ਨਾਲ ਚੱਲਣਾ ਹੈ, ਖਾਣ ਵਾਲੇ ਪਦਾਰਥ ਉਹ ਵੀ ਪਾਣੀ, ਪਾਣੀ ਰੂਪ ਪਦਾਰਥ, ਪੀਣ ਵਾਲੇ ਪਦਾਰਥ, ਦਿਸਣ ਵਾਲੇ ਪਦਾਰਥ, ਪਹਿਨਣ ਦੇ ਪਦਾਰਥ, ਹੰਢਾਉਣ ਦੇ ਪਦਾਰਥ, ਸਭ ਪਦਾਰਥ ਹੀ ਪਦਾਰਥ ਹੈ, ਪਾਣੀ ਹੈ ਪਾਣੀ ਹੈ ਸਭ। ਤੇ ਜੀਵਨ ਦੀ ਬੇੜੀ ਆ ਗਈ ਇਸ ਪਾਣੀ ਦੇ ਵਿੱਚ, ਭਾਈ ਗੁਰਦਾਸ ਇਹ ਗੱਲ ਸਮਝਾਉਂਦੇ। ਇਹਦੇ ਵਿੱਚ ਭਾਵੇਂ ਬੋਝ ਤੇਰੇ ਪਾਪਾਂ ਦਾ ਹੈ, ਕਿਉਂਕਿ ਕੋਈ ਐਸਾ ਜੀਵ ਨਹੀਂ ਜਿਹਦੇ ਕੋਲ ਗੁਨਾਹ ਨਹੀਂ ਹੁੰਦੇ, ਜਿਹਦੇ ਕੋਲ ਪਾਪ ਨਹੀਂ ਹੁੰਦੇ, ਬਲਕਿ ਕਈ ਵਾਰ ਪਾਪ ਤੋਂ ਬਚਣਾ ਵੀ ਚਾਹੇ ਤਾਂ ਵੀ ਹੋ ਜਾਂਦੇ ਹੈ। ਆਪਣਾ ਆਪਣਾ ਤਜਰਬਾ ਦੇਖੋ ਤੁਸੀਂ, ਮੈਂ ਆਪਣਾ ਦੇਖਾਂ ਤੁਸੀਂ ਆਪਣਾ ਦੇਖੋ, ਇਹ ਚਾਹੁੰਦੇ ਹੋਏ ਵੀ ਕਿ ਮੈਂ ਪਾਪ ਨਹੀਂ ਕਰਨਾ ਫਿਰ ਵੀ ਹੋ ਜਾਂਦਾ ਕਈ ਵਾਰ, ਭਾਵੇਂ ਲੱਖ ਪਛਤਾਵਾ ਵੀ ਹੋਵੇ ਉਹਦਾ ਵੀ ਮੇਰੇ ਕੋਲੋਂ ਕਿਉਂ ਹੋ ਗਿਆ, ਉਹ ਪਛਤਾਵਾ ਅੱਗੇ ਵਾਸਤੇ ਕੰਮ ਦੇਵੇਗਾ ਕਿ ਦੁਬਾਰੇ ਨਾ ਹੋਵੇ, ਬਾਕੀ ਪਛਤਾਵਾ ਕਿਸੇ ਕੰਮ ਨਹੀਂ ਹੁੰਦਾ। ਇਹ ਬੋਝ ਹੈ, ਪਾਪਾਂ ਦਾ ਬੋਝ ਹੈ, ਇਸ ਬੇੜੀ ਦੇ ਵਿੱਚ ਬੋਝ ਹੈ। ਵੈਸੇ ਜੈਸੇ ਬੋਝ ਭਰੀ ਨਾਵ ਅੰਗਲੀ ਦੋ ਬਾਹਰ ਹੋਏ, ਜੇ ਕਿਤੇ ਪਾਪਾਂ ਦੀ ਬੇੜੀ ਮਨੁੱਖਾ ਸਰੀਰ ਪਾਪਾਂ ਦਾ ਭਰਿਆ ਹੋਇਆ ਕਿ ਥੋੜਾ ਜਿਹਾ ਆਪਣੇ ਨਾਲ ਪਦਾਰਥਾਂ ਤੋਂ ਬਾਹਰ ਕੱਢ ਲਿਆ ਨਾ, ਭਾਵੇਂ ਉਹ ਪਾਪਾਂ ਦਾ ਭਾਰ ਵੀ ਹੈਗਾ ਕੋਲ, ਉਹ ਪਾਪਾਂ ਦਾ ਭਾਰ ਲੈ ਕੇ ਕਿਤੇ ਸਤਸੰਗਤ ਵਿੱਚ ਆ ਗਿਆ ਨਾ, ਸਤਸੰਗਤ ਦੀ ਹਜ਼ੂਰੀ ਵਿੱਚ ਆ ਗਿਆ, ਗੁਰੂ ਦੀ ਹਜ਼ੂਰੀ ਵਿੱਚ ਆ ਗਿਆ, ਪਾਪ ਭਾਵੇਂ ਕੀਤੇ ਹੀ ਹੋਏ ਨਾ, ਭਾਈ ਸਾਹਿਬ ਕਹਿੰਦੇ ਤਾਂ ਵੀ ਪਤਾ ਹੋ ਜਾਏ, ਬੇੜੀ ਡੁੱਬੇਗੀ ਨਹੀਂ। ਪਾਪਾਂ ਦਾ ਭਾਰ ਤਾਂ ਹੈਗਾ ਸੀ ਪਰ ਜੀਵਨ ਦੀ ਬੇੜੀ ਚੱਲਦੀ ਰਹੇਗੀ, ਚੱਲਦੇ ਭਗਤੀ ਦੇ ਰਸਤੇ ਤੁਰ ਪਏਗੀ, ਪਾਪਾਂ ਦੀ ਭਰੀ ਹੋਈ ਤੁਰ ਪਏਗੀ, ਹੌਲੀ ਹੌਲੀ ਪਾਪ ਨਿਵਰਤ ਹੋ ਜਾਣਗੇ, ਸਵੱਛਤਾ ਵੀ ਆ ਜਾਏ,
जैसे बोझ परिणाम अंगली तो बाहर होए
पार पर पूर सब कुशल देहात है पार लग जाएगी सुख आनंद लग जाएगी पाप जिन्हें मर्जी कीते हैं पर जिंदगी दे अंदर एक कड़ी एक समा सबना दी जिंदगी च ऐसा होना चाहिए जदो दृढ़ विश्वास नाल कह देवे कि अज तो बाद कोई पाप नहीं जो कीते बस ओही काफी जे उन्हां दी निवृत्ति हो जाए हुण बेड़ी दे च होर वजन पाउणा नहीं जिंदगी जैसा समा हर एक दे होना चाहिए किसी उम्र च भी आवे पर होना चाहिए जान तो पहला पहला होना चाहिए नहीं तो गड़बड़ हो जाएगी। इस्लाम दे इतिहास विच एक बड़ी कम दी गल मिली है देखो भावें कोई इस गल नूं बुरा समझे भावें कोई इस गल नूं चंगा समझे मैं अपनी कदे गल लुकोई नहीं कुछ गल्लां ऐसियां जिहड़ियां दा मेरा दसण नाल मेरा नुकसान हो जांदा पर मैं लुकोई नहीं मैं लुकाउण च विश्वास नहीं रखता जो होया उहनूं प्रगट कह देण च विश्वास रखता ਤੇ ਮੈਂ ਇਹੋ ਜਿਹੇ ਖਿਆਲ ਰੱਖਦਾ ਵੀ ਮੈਂ ਆਪਣੇ ਕੋਲ ਕੁਰਾਨ ਵੀ ਰੱਖੀ ਹੋਈ ਆ ਭਾਵੇਂ ਕੋਈ ਬੁਰਾ ਸਮਝੇ ਵੀ ਕੁਰਾਨ ਕਦੀ ਰੱਖੀ ਆ ਰਹੀ ਸੀ ਤੈਨੂੰ ਗੁਰਬਾਣੀ ਤੇ ਵਿਸ਼ਵਾਸ ਨਹੀਂ ਇਹਦੇ ਤੇ ਨੁਕਤਾਚੀ ਨਹੀਂ ਹੋ ਸਕਦੀ ਆ ਵੀ ਇਹ ਮੁਸਲਮਾਨ ਬਣ ਗਿਆ ਕੁਰਾਨ ਰੱਖੀ ਬੈਠਾ ਇਹ ਤਾਂ ਆਪਣੀ ਆਪਣੀ ਦ੍ਰਿਸ਼ਟੀਕੋਣ ਹੈ ਤੁਹਾਡਾ ਜਦੋਂ ਵਕਤ ਲੱਗੇ ਮੈਂ ਕੁਰਾਨ ਨੂੰ ਪੜ੍ਹ ਕੇ ਵੀ ਵੇਖਦਾ ਇਹਦੇ ਚ ਕੀ ਸਿਧਾਂਤ ਹੈ ਗੁਰਬਾਣੀ ਦੇ ਸਿਧਾਂਤ ਦੀ ਮਹਾਨਤਾ ਸਮਝਣ ਵਾਸਤੇ ਦੂਸਰੇ ਧਰਮਾਂ ਦੇ ਗ੍ਰੰਥ ਪੜ੍ਹਨੇ ਚਾਹੀਦੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਵੀ ਹੈ ਕਿ ਦੂਸਰੇ ਧਰਮਾਂ ਦੀ ਵਿਦਿਆ ਵੀ ਪੜ੍ਹਨੀ ਇਹ ਹੁਕਮ ਹੈ ਗੁਰੂ ਕਰਮੀਧਰ ਪਾਤਸ਼ਾਹ ਦਾ ਫਿਰ ਲੋਕਾਂ ਦੇ ਕਹਿਣ ਤੋਂ ਕੀ ਗੀਤਾ ਦਾ ਸਿਧਾਂਤ ਤੇ ਕੁਝ ਰਮਾਇਣ ਦੇ ਪੱਤਰੇ ਵੀ ਦੇਖਣ ਦਾ ਮੌਕਾ ਮਿਲੇ ਉਹਦੇ ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਗੁਰਮਤ ਦੇ ਪ੍ਰਚਾਰ ਕਰਦੇ ਆ ਉਹਦੇ ਵਿੱਚ ਕਮਰੀਆਂ ਮਿਲਦੀਆਂ ਨੇ ਪ੍ਰਮਾਣ ਲੈਣ ਵਾਸਤੇ ਔਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਇਹ ਸੁਤੰਤਰਤਾ ਦਿੱਤੀ ਹੈ ਤੇ ਗੁਰਬਾਣੀ ਦੇ ਉੱਤੇ ਤਾਂ ਅਟਲ ਵਿਸ਼ਵਾਸ ਗੁਰੂ ਸਰੂਪ ਦਾ ਰੱਖਣਾ ਹੈ ਤੇ ਆਪਣੇ ਵਿਸ਼ੇ ਨੂੰ ਸਿੱਧ ਕਰਨ ਵਾਸਤੇ ਪ੍ਰਮਾਣ ਤੋਂ ਸਾਰੀ ਦੁਨੀਆਂ ਦੇ ਗ੍ਰੰਥਾਂ ਦੇ ਦੇਵੋ ਕੋਈ ਨੁਕਸਾਨ ਇਸ ਕਰਕੇ ਇਸਲਾਮ ਦੇ ਇਤਿਹਾਸ ਵਿੱਚ ਇੱਕ ਗੱਲ ਬੜੀ ਸੁਣੀ ਗਈ ਹੈ ਕਿ ਮੁਹੰਮਦ ਸਾਹਿਬ ਨੂੰ ਉਹਦੀ ਉਮਤ ਦੇ ਲੋਕ ਆਪਾਂ ਗੁਰੂ ਕੀ ਸੰਗਤ ਕਹਿ ਦਿੰਦੇ ਹਾਂ ਉਹਦੇ ਪੈਰੋਕਾਰ ਕਹਿ ਦਿਓ ਉਹਦੀ ਉਮਤ ਦੇ ਲੋਕ ਉਹਨਾਂ ਦੀ ਭਾਸ਼ਾ 'ਚ ਉਮਤ ਲੈਂਦੀ ਹੈ ਮੁਹੰਮਦ ਸਾਹਿਬ ਆਖਰੀ ਪੈਗੰਬਰ ਨੂੰ ਉਹਦੀ ਉਮਤ ਦੇ ਲੋਕ ਇਕੱਠੇ ਹੋਏ ਇਕੱਠੇ ਹੋ ਕੇ ਕਹਿਣ ਲੱਗੇ ਹਜ਼ੂਰ ਬਈ ਇੱਕ ਤੇਰੇ ਪੈਰੋਕਾਰਾਂ ਵੱਲੋਂ ਉਹਨਾਂ ਦਾ ਸਾਲਾ ਸਾਲੇ ਬਹਿਨੋਈਏ ਦੀ ਰਿਸ਼ਤੇਦਾਰੀ ਹੈ ਜਿਹਦੀ ਸਕੀ ਭੈਣ ਮੁਹੰਮਦ ਸਾਹਿਬ ਦੇ ਘਰ ਹੈ ਉਹਦੀ ਉਮਤ ਦੇ ਲੋਕਾਂ ਨੇ ਚੁਣਿਆ ਵੀ ਤੂੰ ਹਜ਼ੂਰ ਨਾਲ ਗੱਲ ਕਰ ਸਾਨੂੰ ਬੜਾ ਭੈ ਆਉਂਦਾ ਹੈ ਖੁੱਲ੍ਹ ਕੇ ਨਹੀਂ ਗੱਲ ਕਰ ਸਕਦੇ ਤੇਰੀ ਗੱਲ ਖੁੱਲ੍ਹੀ ਆ ਤੇਰੀ ਰਿਸ਼ਤੇਦਾਰੀ ਨੇੜੇਦਾਰੀ ਦੀ ਹੈ ਉਹਨੇ ਗੱਲ ਕੀਤੀ ਕਹਿਣ ਲੱਗੇ ਹਜ਼ੂਰ ਤੇਰੀ ਉਮਤ ਦੇ ਲੋਕ ਪੁੱਛਦੇ ਨੇ ਕਿ ਜਿਹੜੇ ਅਸੀਂ ਗੁਨਾਹ ਕੀਤੇ ਹੈ ਉਹੀ ਗੱਲ ਹੈ ਜਿਹੜੀ ਆਪਣੀ ਚੱਲ ਰਹੀ ਹੈ ਇਹ ਸਮਝਣ ਵਾਸਤੇ ਉੱਥੋਂ ਪ੍ਰਮਾਣ ਲੈ ਰਹੇ ਜਿਹੜੇ ਅਸੀਂ ਗੁਨਾਹ ਕੀਤੇ ਵੀ ਇੱਕ ਇੱਕ ਗੁਨਾਹ ਦੀ ਬਹੁਤ ਵੱਡੀ ਸਜ਼ਾ ਬਣਦੀ ਹੈ ਹਿਰਦਾ ਕੰਬ ਜਾਂਦਾ ਜੇ ਸਾਰੇ ਗੁਨਾਹਾਂ ਦੀ ਸਜ਼ਾ ਮਿਲੀ ਤਾਂ ਛੁਟਕਾਰਾ ਹੈ ਕਿਆ ਇਹ ਸਿਧਾਂਤ ਗੁਰਬਾਣੀ 'ਚ ਨਹੀਂ ਹੈ ਲੇਖੇ ਕਤੇ ਨਾ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਸਦਾਤਾ ਬਖਸ਼ ਨਹੀਂ ਵੀ ਇਹ ਲੇਖੇ ਕਰਨ ਦੇ ਨਾਲ ਸਾਡਾ ਛੁਟਕਾਰਾ ਕਦਾ ਚਿੱਤ ਨਹੀਂ ਹੋਣਾ ਕਿਉਂਕਿ ਹਮ ਅਵਗੁਣ ਭਏ ਗੁਣ ਹੈ ਨਹੀਂ ਕੋਈ ਉਗਣੇ ਕਿ ਮਹਾਰਾਜ ਗੁਨਾਹਾਂ ਤੋਂ ਹੁਣ ਸਾਨੂੰ ਭੈ ਆਉਂਦਾ ਤੁਹਾਡਾ ਪ੍ਰਚਾਰ ਸੁਣ ਕੇ ਤੁਹਾਡੀ ਰਸਨਾ ਤੋਂ ਵਿਆਖਿਆ ਸੁਣ ਕੇ ਖੁਦਾ ਦੇ ਦਰ ਜਾਂਦੇ ਹਾਂ ਬੜਾ ਭੈ ਲੱਗਦਾ ਕਿ ਛੁਟਕਾਰਾ ਨਹੀਂ ਹੋਏਗਾ ਕਿਆ ਕੋਈ ਐਸਾ ਉਪਾਅ ਨਹੀਂ ਹੈ ਕਿ ਗੁਨਾਹ ਤਾਂ ਅਸੀਂ ਕਰ ਬੈਠੇ ਹਾਂ ਵੀ ਗੁਨਾਹ ਦੀ ਸਜ਼ਾ ਭੋਗਣ ਤੋਂ ਬਿਨਾਂ ਮਾਫ਼ੀ ਮਿਲ ਜਾਏ ਬੜੀ ਕੰਮ ਦੀ ਗੱਲ ਕੀਤੀ ਤਾਂ ਹਜ਼ੂਰ ਮੁਹੰਮਦ ਸਾਹਿਬ ਕਹਿੰਦੇ ਹਾਂ ਖੁਦਾ ਦੇ ਦਰ ਇੱਕ ਐਸਾ ਵਰਤਾਰਾ ਵਰਦਾ ਕਹਿੰਦਾ ਮੈਨੂੰ ਖੁਦਾ ਨੇ ਪੈਗਾਮ ਦਿੱਤਾ ਹੈ। ਪੈਗੰਬਰ ਕਹਿੰਦੇ ਨੇ ਪੈਗਾਮ ਆਕਾਸ਼ ਤੋਂ ਜਿਹਨਾਂ ਨੂੰ ਕੁਛ ਅਲਾਮ ਉਤਰਦਾ ਹੈ। ਕਹਿਣ ਲੱਗੇ ਖੁਦਾ ਨੇ ਮੈਨੂੰ ਇਹ ਗੱਲ ਸਮਝਾਈ ਹੈ, ਉਸੇ ਰੋਸ਼ਨੀ ਚ ਮੈਂ ਤੁਹਾਨੂੰ ਦੱਸਦਾ ਵੀ ਗੁਨਾਹ ਦਾ ਫਲ ਭੋਗਣ ਤੋਂ ਬਿਨਾਂ, ਗੁਨਾਹ ਦੀ ਸਜ਼ਾ ਭੋਗਣ ਤੋਂ ਬਿਨਾਂ ਗੁਨਾਹ ਮਾਫ਼ ਵੀ ਹੋ ਜਾਂਦੇ। ਕਹਿੰਦੇ ਫਿਰ ਉਹ ਆਵਾਜ਼ ਦੱਸੋ ਸਕਦੀ। ਮੁਹੰਮਦ ਸਾਹਿਬ ਕਹਿਣ ਲੱਗੇ ਭਈ ਬਾਤ ਇਹ ਹੈ, ਐ ਸੈਲ, ਸੈਲ ਕਹਿੰਦੇ ਨੇ ਸਵਾਲ ਕਰਨ ਵਾਲੇ ਨੂੰ, ਐ ਸੈਲ ਤੇਰਾ ਸਵਾਲ ਦਰੁਸਤ, ਠੀਕ ਹੈ ਤੇਰਾ ਸਵਾਲ, ਪਰ ਤੇਰਾ ਸਵਾਲ ਕਰਨ ਦਾ ਤਰੀਕਾ ਗਲਤ ਹੈ। ਉਹ ਕਹਿੰਦਾ ਹਜ਼ੂਰ ਮੈਂ ਸਮਝਿਆ ਨਹੀਂ। ਕਹਿੰਦਾ ਤੈਨੂੰ ਪਤਾ ਨਹੀਂ ਵੀ ਸਵਾਲੀ ਨੂੰ ਖੜਾ ਹੋਣਾ ਪੈਂਦਾ, ਤੂੰ ਤਾਂ ਬੈਠਾ, ਬੈਠੇ ਬੈਠੇ ਸਵਾਲ ਕਰ ਲਿਆ, ਉੱਠ ਕੇ ਖੜਾ ਹੋ ਕੇ ਸਵਾਲ ਕਰ। ਦੇਖੋ ਜਵਾਬ ਦੇਣ ਦਾ ਤਰੀਕਾ ਇਹਨਾਂ ਸਤਿਗੁਰਾਂ ਦਾ। ਉਹ ਕਹਿੰਦਾ ਲਓ ਜੀ ਮੈਂ ਖੜਾ ਹੋ ਕੇ ਕਰ ਲਿਆ, ਖੜਾ ਹੋ। ਕਹਿੰਦਾ ਜੀ ਹੁਣ ਠੀਕ ਹੈ? ਕਹਿੰਦੇ ਨਹੀਂ ਅਜੇ ਵੀ ਥੋੜੀ ਜਿਹੀ ਕਸਰ ਹੈ। ਕਹਿੰਦੇ ਜੀ ਖੜੇ ਹੋਣ ਤੋਂ ਵੱਧ ਹੋਰ ਕੀ ਕਰਨਾ ਪਊਗਾ? ਕਹਿੰਦੇ ਇੱਕ ਥੋੜੀ ਜਿਹੀ ਹੋਰ ਖੇਚਲ ਕਰਨ ਵੀ। ਹੁਣ ਮੈਨੂੰ ਦੁਬਾਰੇ ਇੱਕ ਵਾਰੀ ਆਪਣਾ ਸਵਾਲ ਦੁਹਰਾ ਦੇ। ਕਹਿੰਦੇ ਜੀ ਇੱਕ ਤਾਂ ਇਹ ਹੈ ਵੀ ਗੁਨਾਹ ਕੀਤੇ ਤੋਂ ਬਿਨਾਂ ਸਾਰੇ ਗੁਨਾਹ ਮਾਫ਼ ਹੋ ਜਾਣ, ਠੀਕ। ਹੋਰ ਕਹਿੰਦੇ ਇੱਕ ਸਵਾਲ ਇਹ ਸੀ ਵੀ ਸਭ ਕੁਛ ਖੁਦਾ ਕਰਦਾ ਕਿ ਸਭ ਕੁਛ ਜੀਵ ਕਰਦਾ? ਤੇਰੀ ਉਮਰ ਦੇ ਲੋਕ ਪੁੱਛਦੇ ਨੇ, ਔਰ ਮੈਂ ਵੀ ਪੁੱਛਦਾ ਹਾਂ, ਜੇ ਸਭ ਕੁਛ ਖੁਦਾ ਕਰਦਾ ਹੈ ਤਾਂ ਐਸਾ ਕਿਉਂ ਕਰਦਾ ਹੈ ਖੁਦਾ? ਪਹਿਲਾਂ ਸਾਡੇ ਕੋਲੋਂ ਪਾਪ ਕਰਾਉਂਦਾ, ਫਿਰ ਸਾਨੂੰ ਦੋਸ਼ਾਂ 'ਚ ਛੱਡਦਾ ਹੈ। ਸਾਡਾ ਕਸੂਰ ਕੀ ਹੈ? ਪਾਪ ਤਾਂ ਉਹਨੇ ਕਰਾਇਆ, ਤਾਂ ਫਿਰ ਜੀਵ ਦਾ ਕੀ ਕਸੂਰ ਹੋਇਆ? ਇਹ ਤਾਂ ਬਾਤ ਬਹੁਤ ਵੱਡੀ ਗੜਬੜ ਹੈ। ਜੇ ਖੁਦਾ ਹੀ ਸਭ ਕੁਛ ਕਰਾ ਰਿਹਾ ਤੇ ਪਹਿਲਾਂ ਪਾਪ ਕਰਾਵੇ ਫਿਰ ਨਰਕਾਂ 'ਚ ਸਿੱਟੇ, ਕੋਈ ਬਾਤ ਥੋੜ੍ਹੀ ਬਣਦੀ ਹੈ? ਹਜ਼ੂਰ ਮੁਹੰਮਦ ਸਾਹਿਬ ਕਹਿੰਦੇ ਦੋਨਾਂ ਗੱਲਾਂ ਦਾ ਉੱਤਰ ਹੁਣੀ ਇਸੇ ਛਿਣ ਇਸੇ ਪਲ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ, ਪਰ ਇੱਕ ਥੋੜ੍ਹੀ ਜਿਹੀ ਖੇਚਲ ਕਰ। ਕਹਿੰਦੇ ਜੀ ਦੱਸੋ। ਕਹਿੰਦੇ ਵੀ ਇੱਕ ਲੱਤ ਦਾ ਭਾਰ ਜਿਹੜਾ ਸਾਰਾ ਇੱਕ ਲੱਤ 'ਤੇ ਆ ਜਾਵੇ। ਇੱਕ ਲੱਤ ਚੁੱਕ ਲੈ, ਉਹਨੇ ਇੱਕ ਲੱਤ ਚੁੱਕ ਲਈ। ਕਹਿੰਦੇ ਜੀ ਹੁਣ, ਕਹਿੰਦੇ ਹੁਣ ਦੂਜੀ ਵੀ ਚੁੱਕ ਲੈ। ਕਹਿੰਦਾ ਹਜ਼ੂਰ ਖਿਮਾ ਕਰਨੀ, ਜੇ ਰਿਸ਼ਤੇਦਾਰੀ ਸਾਲੇ ਬਨੋਈਏ ਦੀ ਹੈ ਤਾਂ ਪਰੇ ਦੇ ਵਿੱਚ ਮਖੌਲ ਕਰਨ ਵਾਸਤੇ ਨਹੀਂ, ਮਜ਼ਾਕ ਕਰਨ ਵਾਸਤੇ ਨਹੀਂ। ਮੰਨਿਆ ਮੇਰੀ ਭੈਣ ਤੇਰੇ ਘਰ ਹੈ, ਸਿੱਧਾ ਪਧਰਾ ਸਵਾਲ ਕੀਤਾ, ਤੁਸੀਂ ਮੇਰੇ ਨਾਲ ਮਜ਼ਾਕ ਕਰਨ ਲੱਗੇ, ਤਾਂ ਮਜ਼ਾਕ ਤਾਂ ਕੀਤਾ ਨਹੀਂ। ਕਹਿੰਦੇ ਦੋਨੇ ਲੱਤਾਂ ਚੁੱਕਣ ਤੋਂ ਬਾਅਦ ਜ਼ਮੀਨ 'ਤੇ ਪਟਕ ਨਹੀਂ ਜਾਏਗਾ ਬੰਦਾ, ਖੜਾ ਕਿੱਥੇ ਰਹੇਗਾ? ਉਹ ਕਹਿੰਦੇ ਬਹਿ ਜਾ, ਤੇਰੇ ਸਵਾਲ ਦਾ ਉੱਤਰ ਤੈਨੂੰ ਦੇ ਦਿੱਤਾ, ਹੁਣ ਬੈਠ ਜਾ। ਸਾਰੀ ਉਮਰ ਦੇ ਲੋਕ ਕਹਿੰਦੇ ਹਜ਼ੂਰ ਸਾਡੇ ਤਾਂ ਕਿਸੇ ਦੇ ਵੀ ਪੱਲੇ ਨਹੀਂ ਪਿਆ, ਆ ਜਿਹਨੇ ਇੱਕ ਲੱਤ ਚੁਕਾਈ, ਜਿਹਨੂੰ ਕਿਹਾ ਦੂਜੀ ਲੱਤ ਚੱਕ ਲੈ, ਇਹਦੇ ਪੱਲੇ ਵੀ ਭਲੇ ਮਾਨਸ ਦੇ ਕੁਛ ਨਹੀਂ ਪਿਆ। ਉਹ ਕਹਿੰਦਾ ਹਾਂਜੀ ਮੈਨੂੰ ਵੀ ਕੁਛ ਨਹੀਂ ਪਤਾ ਲੱਗਿਆ। ਕਹਿੰਦੇ ਜੀ ਫਿਰ ਇਹ ਕੈਸਾ ਗਿਆਨ ਹੋਇਆ ਜੀ ਤਾਂ ਪਤਾ ਹੀ ਕਿਸੇ ਨੂੰ ਨਹੀਂ ਚੱਲਿਆ? ਉਹ ਕਹਿੰਦੇ ਮੈਂ ਹੁਣ ਸਮਝਾਉਂਦਾ, ਬੈਠ ਜਾ। ਬੈਠ ਕੇ ਇਹਨੂੰ ਕਹਿੰਦੇ ਨੇ ਬੋਸ਼, ਇਹ ਕਰੀ ਆਧੀ ਕੜੀ ਆਧੀ ਹੁਣ ਤੇ ਆ ਭਗਤ ਸੇਤੀ ਗੋਸ਼ਟ, ਇਹ ਗੋਸ਼ਟ ਹੈ। ਕਹਿਣ ਲੱਗੇ ਦੇਖ ਸੱਜਣਾ ਇੱਕ ਲੱਤ ਚੁੱਕਣੀ ਤੇਰੇ ਵੱਸ ਦੇ ਵਿੱਚ ਸੀ, ਤੂੰ ਚੁੱਕ ਲਈ। ਕਹਿੰਦੇ ਹਾਂ। ਕਹਿੰਦੇ ਦੂਜੀ? ਕਹਿੰਦੇ ਮੇਰੇ ਵੱਸ ਵਿੱਚ ਨਹੀਂ ਸੀ। ਬਸ ਕਹਿੰਦੇ ਇਹਦੇ ਵਿੱਚ ਹੀ ਤੇਰਾ ਪਹਿਲਾ ਉੱਤਰ ਹੈ ਕਿ ਬਾਕੀ 84 ਲੱਖ ਜੋਨ ਵਿੱਚ ਉਹ ਅਧਿਕਾਰ ਰੱਬ ਨੇ ਕਿਸੇ ਨੂੰ ਨਹੀਂ ਦਿੱਤਾ। ਜਿਵੇਂ ਪਿਤਾ ਆਪਣੇ ਪੁੱਤਰ ਨੂੰ ਜਦੋਂ ਦੇਖਦਾ ਹੈ ਕਿ ਹੁਣ ਇਹ ਕੁਛ ਕਰਨ ਦੇ ਯੋਗ ਹੋ ਗਿਆ, ਸੰਭਾਲ ਲਏਗਾ, ਜ਼ਮੀਨ ਤਾਂ ਰੱਖਦਾ ਆਪਣੇ ਨਾਂ, ਪ੍ਰੋਪਰਟੀ ਆਪਣੇ ਨਾਂ, ਪਰ ਤਕਰੀਬਨ ਅੱਧੀਆਂ ਕੁ ਜ਼ਿੰਮੇਵਾਰੀਆਂ ਘਰ ਦੀਆਂ ਉਹ ਆਪਣੇ ਪੁੱਤਰ ਨੂੰ ਸੌਂਪ ਦਿੰਦਾ। ਬੇਟਾ ਹੁਣ ਤੂੰ ਲੈਣ ਦੇਣ ਵੀ ਤੂੰ ਕਰ, ਤੇ ਗਰੋਸਰੀ ਤੈਂ ਲੈ ਕੇ ਆਉਣੀ ਆ, ਸੌਦਾ ਉੱਥੇ, ਚਲੋ ਇੰਡੀਆ ਦਾ ਹੋਰ ਹਿਸਾਬ ਕਿਤਾਬ ਹੈ, ਆੜਤੀ ਦੇ ਵੀ ਤੂੰ ਹੀ ਜਾਏਗਾ, ਬਿਨਸ ਵੀ ਤੂੰ ਹੀ ਵੇਚੇਗਾ, ਬੈਂਕ ਜਮ੍ਹਾਂ ਵੀ ਤੂੰ ਹੀ ਕਰਾਏਗਾ, ਘਰ ਦੇ ਸੌਦੇ ਵੀ ਤੂੰ ਹੀ ਲਿਆਏਗਾ, ਘਰ ਚਲਾ ਹੁਣ ਤੂੰ। ਮੇਰੇ ਬੈਠਿਆਂ ਬੈਠਿਆਂ ਨੂੰ ਵੀ ਪਤਾ ਚੱਲਦਾ ਤੂੰ ਘਰ ਚਲਾਉਣ ਜੋਗਾ ਹੋ ਗਿਆ, ਪਰ ਜ਼ਮੀਨ ਆਪਣੇ ਨਾਂ ਹੈ, ਉਹ ਤੈਨੂੰ ਹਾਲੇ ਨਹੀਂ ਮਿਲੇਗੀ। ਮੁਹੰਮਦ ਸਾਹਿਬ ਕਹਿੰਦੇ 84 ਲੱਖ ਜੋਨ ਵਿੱਚ ਖੁਦਾ ਨੇ ਅੱਧੇ ਅਧਿਕਾਰ ਆਪਣੇ ਵਾਲੇ ਆਪਣੇ ਇਸ ਮਾਨੁਸ਼ ਪੁੱਤਰ ਨੂੰ ਦੇ ਦਿੱਤੇ, ਮਨੁੱਖ ਨੂੰ ਦੇ ਦਿੱਤੇ। ਕਿ ਕਰਮ ਕਰਨ ਵਿੱਚ ਤੂੰ ਸੁਤੰਤਰ ਹੈ, ਸੁਤੰਤਰ ਆਜ਼ਾਦ। ਹੁਣ ਕਰਮ ਕਰਨ ਵਿੱਚ ਆਜ਼ਾਦ ਹੈ ਕੋਈ, ਭਾਵੇਂ ਇਹਨਾਂ ਪੈਰਾਂ ਦੇ ਨਾਲ ਚੱਲ ਕੇ ਸ਼ਰਾਬ ਦੇ ਠੇਕੇ ਤੇ ਸ਼ਰਾਬ ਦੇ ਹਾਤੇ ਤੇ ਪਹੁੰਚ ਜਾਏ, ਚਾਹੇ ਇਹਨਾਂ ਪੈਰਾਂ ਨਾਲ ਚੱਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਵੇ, ਇਹ ਸੁਤੰਤਰ ਹੈ। ਹੁਣ ਜੇ ਠੇਕੇ ਜਾਣ ਵਾਲਾ ਕਹੇ ਜੀ ਮੈਨੂੰ ਰੱਬ ਨੇ ਠੇਕੇ ਨੂੰ ਭੇਜਿਆ, ਸਤਸੰਗ ਦੇ ਵਿੱਚ ਭੇਜੇ ਹੀ ਨਹੀਂ, ਅਜੇ ਇਹ ਕੈਸੀ ਇਹਨਾਂ ਦਾ ਨਹੀਂ, ਕੌਣ ਮੰਨੇਗਾ ਇਸ ਗੱਲ? ਠੇਕੇ ਤੇ ਜਾਏਗਾ ਉਹਦਾ ਫਲ ਤੈਨੂੰ ਉੱਥੇ ਮਿਲੇਗਾ, ਗੁਰਦੁਆਰੇ ਆਏਗਾ ਇੱਥੇ ਫਲ। ਤੇਰੇ ਹੱਥ ਵਿੱਚ ਅੱਧੀ ਇਹ ਪਾਵਰ ਦੇ ਦਿੱਤੀ ਹੈ, ਕਰਮ ਕਰਨ ਦੇ ਵਿੱਚ ਤੂੰ ਸੁਤੰਤਰ ਹੈ, ਤੇ ਫਲ ਦੇਣ ਦੇ ਵਿੱਚ ਇਹ ਅਧਿਕਾਰ ਰੱਬ ਨੇ ਆਪਣੇ ਕੋਲ ਰੱਖਿਆ। ਫਲ ਉਹਨੇ ਦੇਣਾ, ਕਰਮ ਤੂੰ ਕਰਨਾ ਹੈ। ਇਸ ਕਰਕੇ ਤੈਨੂੰ ਕਿਹਾ ਸੀ ਇੱਕ ਲੱਤ ਚੁੱਕ ਲੈ, ਦੂਜੀ ਤੋਂ ਚੁੱਕ ਨਹੀਂ ਸਕਿਆ, ਸਾਰਾ ਅਧਿਕਾਰ ਤੇਰਾ ਨਹੀਂ। ਕਹਿੰਦੇ ਜੀ ਇਹ ਬਾਤ ਸਮਝ ਆਵੇ। ਹੁਣ ਦੂਸਰੀ ਬਾਤ, ਗੁਨਾਹ ਜਿੰਨੇ ਕੀਤੇ ਹੋਏ ਨੇ ਇਹਨਾਂ ਦੀ ਮਾਫੀ? ਮੁਹੰਮਦ ਸਾਹਿਬ ਕਹਿੰਦੇ ਹਾਂ, ਮੈਨੂੰ ਇਹ ਅਲਾਮ ਉਤਰਿਆ ਹੈ, ਮੈਨੂੰ ਖੁਦਾ ਨੇ ਇਹ ਗੱਲ ਦੱਸੀ ਹੈ ਕਿ ਮੈਂ ਆਪਣੀ ਉਮਰ ਦੇ ਲੋਕਾਂ ਨੂੰ ਦੱਸਾਂ। ਕਹਿੰਦੇ ਜਿਸ ਦਿਨ ਕੋਈ ਵੀ ਬੰਦਾ ਇਮਾਨਦਾਰੀ ਨਾਲ ਦਿਲੋਂ, ਉੱਥੇ ਲਿਖਿਆ ਸ਼ਬਦ, ਕਹਿੰਦੇ ਆਪਣੇ ਗੁਨਾਹਾਂ ਤੋਂ ਖੁਦਾ ਨੂੰ ਜਾਮਨ ਸਮਝ ਕੇ ਤੋਬਾ ਕਰ ਲਵੇ, ਖੁਦਾ ਨੂੰ ਜਾਮਨ ਸਮਝ ਕੇ, ਐ ਖੁਦਾ ਤੂੰ ਜਾਮਨ ਹੈ, ਅੱਜ ਤੋਂ ਬਾਅਦ ਕੋਈ ਗੁਨਾਹ ਨਹੀਂ ਕਰਾਂਗਾ। ਬੜੀ ਕਮਾਲ ਦੀ ਗੱਲ ਲਿਖੀ, ਕਹਿੰਦੇ ਉਹ ਐਡਾ ਮਿਹਰਬਾਨ ਹੈ, ਕਹਿੰਦੇ ਉਸੇ ਛਿਨ ਸਾਰੇ ਗੁਨਾਹ ਉਸੇ ਦਿਨ ਕਲਮ ਫੇਰ ਦਿੰਦਾ, ਕਹਿੰਦੇ ਜਾ ਵੀ ਤੈਨੂੰ ਬਖਸ਼ਿਆ ਕਰਕੇ ਆਖੋ ਸਤ। ਬਾਤ ਭਾਵੇਂ ਇਸਲਾਮ ਦੀ ਹੈ ਪਰ ਸਮਝਣ ਵਾਸਤੇ, ਗਿਆਨ ਵਿੱਚ ਵਾਧਾ ਕਰਨ ਵਾਸਤੇ ਕੋਈ ਹਰਜ ਨਹੀਂ, ਕਿਸਮਤ ਦੀ ਹੈ। ਹੁਣ ਆਓ ਇਸ ਨੂੰ ਗੁਰਬਾਣੀ ਦੇ ਝਰੋਖੇ ਚ ਵੇਖੀਏ, ਗੁਰਬਾਣੀ ਦੇ ਸ਼ਬਦਾਂ ਰਾਹੀਂ ਪੜ੍ਹੀਏ ਇਸ ਨੂੰ, ਗਿਆਨ ਨੂੰ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਬਾਤ ਮਿਲ ਗਈ ਨਾ ਆਕੇ ਗੁਰਮਤ ਦੀ। ਇਹਨੂੰ ਕਹਿੰਦੇ ਸੌ ਸਿਆਣਿਆਂ ਇੱਕ ਮਤ, ਸੌ ਸਿਆਣੇ ਇਕੱਠੇ ਕਰ ਲਓ ਤੇ ਉਹਨਾਂ ਸੌ ਸਿਆਣਿਆਂ ਦਾ ਕੋਈ ਝਗੜਾ ਨਹੀਂ, ਉਹਨਾਂ ਦੀ ਸਮਤੀ ਹੋ ਜਾਏ। ਉਹ ਕਹੇਗਾ ਤੂੰ ਰਾਮ ਕਹਿੰਦਾ ਕੋਈ ਹਰਜ ਨਹੀਂ ਵੀ ਉਸੇ ਦਾ ਨਾਂ, ਤੂੰ ਖੁਦਾ ਕਹਿੰਦਾ ਕੋਈ ਹਰਜ ਨਹੀਂ ਵੀ ਉਸੇ ਦਾ ਨਾਂ, ਤੂੰ ਵਾਹਿਗੁਰੂ ਕਹਿੰਦਾ ਕੋਈ ਹਰਜ ਨਹੀਂ ਵੀ ਉਸੇ ਦਾ ਨਾਂ, ਝਗੜਾ ਕੋਈ ਨਹੀਂ, ਕੋਈ ਬੋਲੇ ਰਾਮ ਰਾਮ ਕੋਈ ਝਗੜਾ। ਇੱਕ ਮੂਰਖ ਸੌ ਝਗੜੇ ਖੜੇ ਕਰ ਸਕਦਾ, ਇੱਕ ਮੂਰਖ ਇੱਕ ਹੀ ਸੌ ਝਗੜੇ ਖੜੇ ਕਰੇਗਾ ਤੇ ਸੌ ਸਿਆਣੇ ਜਿਹੜੇ ਇੱਕ ਵੀ ਝਗੜਾ ਨਹੀਂ ਕਰਨਗੇ। ਇੱਦਾਂ ਸਿਧਾਂਤਕ ਵਿਚਾਰ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਬੋਝ ਤੇਰੀ ਬੇੜੀ ਵਿੱਚ ਭਰ ਗਿਆ ਹੈ, ਬੇੜੀ ਨੂੰ ਕਿਨਾਰੇ ਲਿਆਉਣੀ ਚਾਹੁੰਦਾ ਤਾਂ ਦੋ ਉਂਗਲਾਂ ਬਾਹਰ ਕੱਢ ਲੈ। ਜੈਸੇ ਬੋਝ ਪਰੀ ਨਾਵ ਆਂਗਲੀ ਦੋਇ ਬਾਹਰ ਹੋਏ, ਪਾਰ ਪਰੈ ਪੂਰ ਸਭੇ ਕੁਸਲ ਬਿਹਾਤ ਹੈ। ਸਾਰਾ ਪੂਰ ਕਿਨਾਰੇ ਤੇ ਚਲਿਆ ਗਿਆ ਤੇ ਬੜੇ ਸੁੱਖ ਆਨੰਦ ਦੇ ਨਾਲ ਬੇੜੀ ਤੋਂ ਛਾਲ ਮਾਰੀ ਬਾਹਰ ਚਲਾ। ਕਹਿੰਦੇ ਇਸੇ ਤਰ੍ਹਾਂ ਸੰਸਾਰ ਦੇ ਪਦਾਰਥਾਂ ਦੇ ਪਾਣੀ ਤੋਂ ਐਂ ਤੈਰ ਜਾਏਗਾ ਜੇ ਆਪਣੀ ਜ਼ਿੰਦਗੀ ਦੇ ਵਿੱਚ ਚਾਰ ਕੁ ਘੜੀਆਂ ਆਪਣੀ ਬੇੜੀ ਨੂੰ ਪਦਾਰਥਾਂ ਤੋਂ ਉੱਪਰ ਕੱਢ ਕੇ ਕਿਤੇ ਸਤਸੰਗਤ ਦੇ ਵਿੱਚ ਆ ਜਾਏ, ਤੇਰੀ ਬੇੜੀ ਡੁੱਬੇਗੀ ਪਾਰ ਲੱਗ ਜਾਏਗੀ। ਇਹ ਗੱਲ ਭਾਈ ਗੁਰਦਾਸ ਕੀ। ਦੂਸਰਾ ਪ੍ਰਮਾਣ, ਜੈਸੇ ਏਕਾਹਾਰੀ ਏਕ ਕਰੀ ਪਾਕ ਸਾਲ ਬੈਠ, ਭੋਜਨ ਕੇ ਬਿੰਜਨ ਆਦ ਸਵਾਦ ਕੇ ਅਗਾਤ ਹੈ। ਜੈਸੇ ਜਿਸ ਪਰ ਇਹ ਪ੍ਰਮਾਣ ਨੇ ਸਾਰੇ, ਏਕਾਹਾਰੀ ਦਾ ਅਰਥ ਹੈ ਵਿਆਕਰਨ ਦੇ ਅਨੁਸਾਰ ਅਰਥ ਹੈ ਇਹਦਾ ਇੱਕ ਟਾਈਮ ਭੋਜਨ ਕਰਨ ਵਾਲਾ, ਸਾਧੂ ਇੱਕ ਟਾਈਮ ਭੋਜਨ ਕਰਦੇ, ਗ੍ਰਿਸਤੀ ਦੋ ਟਾਈਮ ਭੋਜਨ ਕਰਦੇ, ਇਹ ਪ੍ਰਥਾ ਸੀ। ਤੇ ਦੋ ਟਾਈਮ ਤੋਂ ਵੱਧ ਭੋਜਨ ਕਰਨ ਦੇ ਨਾਲ, ਅੰਨ ਖਾਣ ਦੇ ਨਾਲ ਸਰੀਰ ਸਵਸਥ ਨਹੀਂ ਰਹੇਗਾ, ਬਿਮਾਰੀਆਂ ਲੱਗਣਗੀਆਂ। ਗ੍ਰਿਸਤੀ ਇੱਕ ਟਾਈਮ ਭੋਜਨ ਖਾਏਗਾ ਤਾਂ ਵੀ ਸਰੀਰ ਚ ਕਮਜ਼ੋਰੀ ਆ ਜਾਏਗੀ, ਗ੍ਰਿਸਤੀ ਦੋ ਵੇਲੇ ਖਾਏ ਜਿਹਨੇ ਕੰਮ ਕਰਨਾ। ਜਿਹਨੇ ਸਰੀਰ ਦੇ ਨਾਲ ਸਰੀਰਕ ਹਿਲਾਉਣ ਚਲਾਉਣ ਦਾ ਤਾਂ ਕੋਈ ਕਰਮ ਨਹੀਂ, ਸਿਰਫ ਮਾਲਾ ਫੇਰਦਾ ਬੈਠਾ ਚੌਂਕਣਾ ਮੈਂ ਭਜਨ ਕਰਦਾ, ਉਹ ਇੱਕ ਟਾਈਮ ਹੀ ਮੇਧਾ ਮਸਾਜ ਨੂੰ ਕਰੇਗਾ। ਇਸ ਕਰਕੇ ਇੱਥੇ ਪ੍ਰਮਾਣ ਦਿੱਤਾ ਜਿਹੜੇ ਇੱਕ ਟਾਈਮ ਭੋਜਨ ਕਰ, ਇੱਕ ਟਾਈਮ ਦੇਵਤਾ ਕਹਿੰਦੇ ਦੇਵੀ ਗੁਣਾਂ ਵਾਲੇ ਇੱਕ ਟਾਈਮ ਭੋਜਨ ਕਰਦੇ, ਦੋ ਟਾਈਮ ਮਨੁੱਖ, ਜਿਹੜਾ ਦੋ ਟਾਈਮ ਭੋਜਨ ਕਰਦਾ ਉਹ ਮਨੁੱਖਾਂ ਦੀ ਗਿਣਤੀ ਹੈ, ਤਿੰਨ ਟਾਈਮ ਪਸ਼ੂ, ਫਿਰ ਗਿਣਤੀ ਪਸ਼ੂਆਂ ਚ, ਚਾਹੇ ਦਸ ਵਾਰੀ ਖਾ ਦੇਵੇ, ਚਾਹੇ ਤਿੰਨ ਵਾਰ ਖਾਏ, ਚਾਰ ਚਾਰ। ਤੇ ਮੇਦੇ ਦਾ ਥੋੜਾ ਜਿਹਾ ਖਿਆਲ ਰੱਖ ਕੇ ਖਾਧਾ ਜਾਏ। ਜੈਸੇ ਏਕਾਹਾਰੀ ਇਹਦੇ ਕੰਨੇ ਦੇ ਵਿੱਚੋਂ ਐਡਾ ਨਿਕਲੇਗਾ, ਬਣ ਜਾਏਗਾ, ਜਿਵੇਂ ਇੱਕ ਟਾਈਮ ਆਹਾਰ ਭੋਜਨ ਛਕਣ ਵਾਲਾ। ਜੈਸੇ ਏਕਾਹਾਰੀ ਏਕ ਘੜੀ ਪਾਕ ਸਾਲ ਬੈਠ, ਰਸੋਈ ਦੇ ਵਿੱਚ ਬੈਠਿਆ ਇੱਕ ਘੜੀ, ਚੌਵੀ ਮਿੰਟ ਦੀ ਹੁੰਦੀ ਘੜੀ, ਤੋਂ ਇੱਕ ਘੜੀ ਬੈਠੇ, ਆਰਾਮ ਦੇ ਨਾਲ ਭੋਜਨ ਛਕਿਆ, ਸਹਿਜੇ ਸਹਿਜੇ ਛਕਿਆ। ਭੋਜਨ ਛਕਣ ਦੇ ਵਿੱਚ ਸਾਨੂੰ ਕਿਸੇ ਨੂੰ ਵੀ ਕੁਤਾਹੀ ਨਹੀਂ ਕਰਨੀ ਚਾਹੀਦੀ, ਥੋੜ੍ਹਾ ਜਿਹਾ ਭਾਵੇਂ ਟਾਈਮ ਲੱਗ ਜਾਏ। ਅਤੇ ਪੁਰਾਣੀ ਆਯੁਰਵੈਦਿਕ ਦੇ ਵਿੱਚ ਤਾਂ ਐਸਾ ਲਿਖਿਆ ਕਿ ਇੱਕ ਬੁਰਕੀ ਮੂੰਹ ਵਿੱਚ ਪਾ ਕੇ ਉਹਨੂੰ 32 ਵਾਰ ਚਿੱਥੋ। ਅਤੇ ਹੁਣ ਤੁਸੀਂ ਰੋਟੀ ਪੈਕਣ ਖਾ ਕੇ ਦੇਖ ਲਓ, ਜੇ ਬੀਬੀਆਂ ਨੇ ਕਹਿ ਦਿੰਦੇ ਆ ਗਈ ਜਗਾਲੀ ਜੀ ਕਰੀ ਜਾਂਦੇ, ਰੋਟੀ ਖਾ ਵੀ ਲੈ ਚਾਚੇ ਨਾਲ, ਪੈਰ ਹੋ ਗਿਆ, ਰੋਟੀ ਮੂਹਰੇ ਪਈ ਹੈ। ਹੁਣ ਤਾਂ ਇਹ ਹੈ ਵੀ ਮੇਦੇ ਦਾ ਰੱਬ ਹੀ ਰੱਖ ਹੈ, ਬੜਾ ਟੁਕ ਜੀ ਕਰਕੇ ਟੋਕਾ ਕਰਕੇ ਫਟਾਫਟ ਅੰਦਰ ਸਿੱਟੋ। ਤੁਸੀਂ ਤੁਹਾਨੂੰ ਇਹ ਪਤਾ ਵੀ ਅੰਦਰ ਮਸ਼ੀਨ ਕਹੀ ਹੈ? ਮੈਡੀਕਲ ਸਾਇੰਸ ਪੜ੍ਹੋ, ਕਿਸੇ ਮੈਡੀਕਲ ਆਫਿਸਰ ਨੂੰ ਮਿਲੋ, ਡਾਕਟਰ ਨੂੰ ਮਿਲੋ, ਤੁਹਾਨੂੰ ਦੱਸੇਗਾ ਵੀ ਅੰਦਰ ਮੇਦੇ ਦੇ ਦੰਦ ਨਹੀਂ ਲੱਗੇ ਹੋਏ। ਦੰਦ ਐਵੇਂ ਨਹੀਂ ਲਾਏ ਰੱਬ ਨੇ, ਜਿਹੜਾ ਕੰਮ ਦੰਦਾਂ ਤੋਂ ਲੈਣਾ ਉਹ ਮੇਦੇ ਤੋਂ ਲੋਕ ਗੜਬੜ ਹੋ ਜਾਏਗੀ। 32 ਵਾਰ ਜੇ ਕੋਈ ਬੁਰਕੀ ਨੂੰ ਚਿੱਥ ਕਹੇ ਤੇ 32 ਵਾਰ ਇਹ ਨਾਲ ਵਾਹਿਗੁਰੂ ਵਾਹਿਗੁਰੂ ਕਹੇ, ਲਓ ਜੀ ਭੋਜਨ ਕੀ, ਭੋਜਨ ਦਾ ਹੀ ਅੰਮ੍ਰਿਤ ਬਣ ਜਾਊਗਾ। ਅੰਦਰ ਜਾਣ ਦੀ ਦੇਰ ਹੈ, ਕੋਈ ਵਿਕਾਰ ਨਹੀਂ ਉੱਠਣ ਦਊਗਾ ਭੋਜਨ। ਭੋਜਨ ਛਕਦਿਆਂ ਵੀ ਜੇ ਕਿਤੇ ਐਸਾ ਕਰ ਲਈਏ, ਇੱਕ ਟਾਈਮ ਭੋਜਨ ਖਾਣ ਵਾਲਾ, ਜੈਸੇ ਏਕਾਹਾਰੀ ਏਕ ਕਰੀ ਪਾਕ ਸਾਲ ਬੈਠ, ਰਸੋਈ ਚ ਬੈਠ ਕੇ ਭੋਜਨ ਕੇ ਵਿੰਜਨਾ ਦਾ ਸਵਾਦ ਕੇ ਅਗਾਤ ਹੈ, 8 ਪੈਰਾਂ ਦੀ ਤ੍ਰਿਪਤੀ ਹੋ ਗਈ ਸਾਧੂ ਦੀ। ਚਲੋ ਬੇਸਤੀ ਦੋ ਟਾਈਮ ਹੋ, ਆਪਾਂ ਪ੍ਰਮਾਣ ਲੈਣਾ, ਪ੍ਰਮਾਣ ਦਾ ਇੱਕ ਹਿੱਸਾ ਲਈ। ਇਸੇ ਤਰ੍ਹਾਂ ਐ ਮਨੁੱਖ, ਜੇ ਤੂੰ ਇੱਕ ਘੜੀ ਉਸ ਪਰਮਾਤਮਾ ਦੇ ਨਾਲ ਜੁੜੇ ਸੰਗਤ ਵਿੱਚ ਆ ਜਾਏ ਤਾਂ 8 ਪਹਿਰ ਦਾ ਭੋਜਨ ਰੂਹਾਨੀਅਤ ਖੁਰਾਕ ਤੈਨੂੰ ਇਸ ਰਸੋਈ ਚ, ਗੁਰੂ ਨਾਨਕ ਦੀ ਰਸੋਈ ਚ ਤੈਨੂੰ ਮਿਲ ਜਾਏਗੀ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨਵਾਲ, ਲੰਗਰ ਚੱਲਿਆ ਗੁਰ ਸ਼ਬਦ, ਇੱਥੇ ਲੰਗਰ ਚੱਲ ਰਿਹਾ, ਸ਼ਬਦ ਦਾ ਲੰਗਰ ਹੈ, ਅਗਾ ਜਾਏਗਾ, ਗਲ ਜਾਏਗਾ। ਹੁਣ ਤੀਸਰਾ ਪ੍ਰਮਾਣ ਦਿੰਦੇ, ਜੈਸੇ ਰਾਜਦਵਾਰ ਜਾਏ ਕਰਤ ਜੁਹਾਰ ਜਾਨ। ਕੋਈ ਗਰੀਬ ਬੰਦਾ ਰਾਜੇ ਦੇ ਦੁਆਰੇ ਵਿੱਚ ਚਲਾ ਗਿਆ, ਰਾਜਦਵਾਰ ਜਾ ਕੇ ਪੁਕਾਰਿਆ ਕਿ ਬਾਦਸ਼ਾਹ ਘਰ ਵਿੱਚ ਰੋਟੀ ਨਹੀਂ, ਘਰ ਵਿੱਚ ਪਾਣੀ ਨਹੀਂ, ਘਰ ਵਿੱਚ ਪਦਾਰਥ ਨਹੀਂ, ਮੈਂ ਪਟਿਆ ਗਿਆ, ਮੇਰੇ ਨਿਆਣੇ ਭੁੱਖੇ ਬੈਠੇ, ਮੈਂ ਭੁੱਖਾ ਬੈਠਾ। ਰਾਜਦਵਾਰੀ ਕਰਤ ਪੁਕਾਰ ਕੀਤੀ ਹੈ, ਤੇ ਫਿਰ ਏਕ ਘੜੀ ਪਾਛੇ ਦੇਸ਼ ਭੋਗਤਾ ਹੋਏ ਖਾਤ ਹੈ, ਇੱਕ ਘੜੀ ਕੀਤੀ ਬੇਨਤੀ, ਜੈਸੇ ਰਾਜਦਵਾਰ ਜਾਏ ਕਰਤ ਜੁਹਾਰ ਜਾ, ਨਮਸਕਾਰ ਕੀਤੀ ਤੇ ਬਾਦਸ਼ਾਹ ਦੀ ਪ੍ਰਸੰਨਤਾ ਵਾਸਤੇ ਉਹਦੇ ਗੁਣ ਗਾਇਨ ਕੀਤੇ, ਤੂੰ ਸਲਤਨਤ ਦਾ ਬਾਦਸ਼ਾਹ ਹੈ, ਤੂੰ ਮਾਲਕ ਹੈ ਤੇ ਮੈਂ ਗਰੀਬ ਹਾਂ, ਤੇ ਬਾਦਸ਼ਾਹ ਨੇ ਉਸ ਨੂੰ ਬਖਸ਼ਿਸ਼ ਕਰ ਦਿੱਤੀ, ਉਹਨੂੰ ਜ਼ਮੀਨ ਬਖਸ਼ ਦਿੱਤੀ, ਉਹਨੂੰ ਮਕਾਨ ਬਖਸ਼ ਦਿੱਤੇ। ਇਹ ਕਰੀ ਪਾਛੇ ਦੇਸ਼ ਭੋਗਤਾ ਹੋਏ ਖਾਧਾ, ਪੁਸਤਾਂ ਦਰ ਪੁਸਤਾਂ ਖਾਣ ਵਾਸਤੇ ਬਾਦਸ਼ਾਹ ਨੇ ਦੇ ਦਿੱਤਾ। ਜਿਸ ਪਾਤਸ਼ਾਹ ਦੀ ਹਜ਼ੂਰੀ ਚ ਬੈਠੇ ਹਾਂ ਤੇ ਇੱਕ ਘੜੀ ਆ ਕੇ ਇਹਨੂੰ ਰੋਜ਼ ਯੋਦੜੀ ਕਰੀਏ ਕਿ ਦਾਤਾ ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਕੈਸਾ ਹੋ, ਜਿਸ ਪਾਸ ਬੈਠੇ ਹਾਂ ਸੋ ਵੀ ਹੈ ਸਭਨਾਂ ਦਾ ਕੈਸਾ। ਜੇ ਇੱਕ ਝੂਠਾ ਬਾਦਸ਼ਾਹ ਪੁਕਾਰ ਕਰਨ ਵਾਲੇ ਨੂੰ, ਜੁਹਾਰ ਕਰਨ ਵਾਲੇ ਨੂੰ, ਨਮਸਕਾਰ ਕਰਨ ਵਾਲੇ ਨੂੰ ਇਹ ਪਦਾਰਥ ਦੇ ਸਕਦਾ ਤਾਂ ਇਸ ਪਾਤਸ਼ਾਹ ਦੇ ਖਜ਼ਾਨੇ ਦੇ ਵਿੱਚ ਤਾਂ ਇੰਨੀਆਂ ਬਖਸ਼ਿਆਂ ਨੇ ਜਿਹੜੀਆਂ ਸਾਂਭ ਲਵਾਂ। ਹੁਣ ਭਾਈ ਸਾਹਿਬ ਕਹਿੰਦੇ ਨੇ ਅਖੀਰਲੇ ਗੱਲ, ਆਠ ਹੀ ਜਾਮ, ਜਾਮ ਦਾ ਅਰਥ ਹੈ ਪਹਿਰ, ਆਠ ਹੀ ਜਾਮ 60 ਘੜੀ ਮੈਂ ਜੋ ਏਕ ਘੜੀ, ਉਹ ਕਹਿੰਦੇ 8 ਪਹਿਰਾਂ ਦੀਆਂ 60 ਘੜੀਆਂ, ਇਹਦੇ ਚ ਥੋੜਾ ਜਿਹਾ ਆਪਾਂ ਨੂੰ ਰੁਕਣਾ ਪਊਗਾ ਇੱਥੇ, ਜਿਵੇਂ ਸ਼ੁਰੂ ਦੇ ਵਿੱਚ ਸਮਝੀਏ ਬਾਤ। ਪਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਸਮੇਂ ਦਾ ਮਾਪ ਸੀ 8 ਪਹਿਰਾਂ ਦੇ ਵਿੱਚ 60 ਘੜੀਆਂ ਬਣਦੀਆਂ ਸੀ, ਹੁਣ ਦੇ ਸਮੇਂ ਦੇ ਅਨੁਸਾਰ 22.5 ਮਿੰਟ ਦੀ ਘੜੀ ਸੀ ਉਦੋਂ। ਜਿਵੇਂ ਅੱਗੇ ਕੱਚੇ ਵੱਟੇ ਹੁੰਦੇ ਸੀ, ਪੱਕੇ ਵੱਟੇ ਆ ਗਏ, ਕਿਲੋ ਆ ਗਏ, ਇਸ ਤਰ੍ਹਾਂ ਇਹ ਸਮੇਂ ਦੇ ਮਾਪ ਵੀ ਥੋੜੇ 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 ਬਦਲਦੇ ਗਏ ਆ। ਇਸੇ ਕਰਕੇ ਜੇ ਕੋਈ ਧਿਆਨ ਨਾਲ ਪੜ੍ਹੇਗਾ ਜੀ, ਭਾਈ ਗੁਰਦਾਸ ਨੇ ਤਾਂ ਕਹੀਆਂ 60 ਘੜੀਆਂ, ਜੈਸੇ 8 ਜਾਮ 60 ਘੜੀ ਮੈਂ ਜੋ ਇੱਕ ਘੜੀ 60 ਘੜੀਆਂ ਕਹੀਆਂ ਨੇ 8 ਪਹਿਰਾਂ ਦੀਆਂ। ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਤਾਂ 8 ਜਾਮ 64 ਘੜੀ, ਫਿਰ ਉੱਥੇ ਆ ਕੇ ਗਿਆ ਵੀ ਭਾਈ ਗੁਰਦਾਸ ਨੇ ਕੀ ਲਿਖ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ। ਉਹ ਕਹਿੰਦੇ ਇਹ ਪੂੰਜੀ ਹੈ ਜੀ ਬਾਣੀ, ਇਹ ਪੂੰਜੀ ਦੀ ਗੜਬੜ ਕਿਉਂ ਹੈ? ਇਸ ਬਾਤ 'ਤੇ ਦੋਨੇ ਗੱਲਾਂ ਸਮਝਣੀਆਂ ਪੈਣਗੀਆਂ ਤੇ ਕਿਹੜੇ ਥਾਂ 'ਤੇ ਕਿਹੜੀ ਪੱਧਤੀ ਦੇ ਅਨੁਸਾਰ ਸਮੇਂ ਨੂੰ ਮਾਪਿਆ ਗਿਆ। ਉੱਥੇ ਭਾਈ ਗੁਰਦਾਸ ਸਾਹਿਬ ਜੀ 22.5 ਮਿੰਟ ਵਾਲੀ ਘੜੀ ਨੂੰ ਘੜੀ ਕਹਿੰਦੇ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ 64 ਮਿੰਟ ਵਾਲੀ ਘੜੀ ਨੂੰ ਜਦੋਂ 1.5 ਮਿੰਟ ਦਾ ਵਾਧਾ ਕਰਕੇ ਫਿਰ ਇਹਦੀਆਂ 64 ਘੜੀਆਂ ਬਣਾ ਲਈਆਂ। ਭਾਈ ਸੰਤੋਖ ਸਿੰਘ ਨੇ 64 ਘੜੀਆਂ ਵਾਲੀ ਬਾਤ ਕੀਤੀ। 8 ਹੀ ਪਹਿਰ 60 ਘੜੀ ਮੈਂ ਜੋ ਇੱਕ ਘੜੀ, ਤੇ ਹੁਣ ਅੱਗੇ ਦੇਖੋ ਕਿਸੇ ਪਿਆਰੇ ਬੋਲ, ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ। ਅਗਰ ਇੱਕ ਘੜੀ ਸਾਧ ਸੰਗਤ ਵਿੱਚ ਆ ਗਿਆ, ਸਾਧੂਆਂ ਦੀ ਸੰਗਤ ਵਿੱਚ ਆ ਗਿਆ, ਤਾਂ ਕਹਿੰਦੇ ਫਿਰ ਨਿਜ ਘਰ ਆਪਣਾ ਘਰ ਆ ਜਿਹੜਾ ਹੈ, ਜਿਹੜੇ ਘਰਾਂ ਵਿੱਚ ਰਹਿ ਰਹੇ ਗੁਰੂ ਪਿਆਰੇ, ਉਹ ਇਹ ਘਰ ਆਪਣੇ ਨਹੀਂ ਹਨ, ਇਹ ਲੱਗਦੇ ਨਾ ਵੀ ਸਾਡੇ ਨੂੰ। ਅਗਰ ਸਾਡੇ ਹੋਣ ਤਾਂ ਇਹਨਾਂ ਘਰਾਂ ਚੋਂ ਅਰਥੀਆਂ ਬਣ ਕੇ ਲੋਕੀ ਨਾ ਤੋਰਨ ਵੀ ਚਲਾ ਜਾ, ਹੁਣ ਤੇਰੇ ਤੂੰ ਇਹ ਘਰ ਦਾ ਕੁਛ ਨਹੀਂ ਲੱਗਦਾ। ਜੋ ਘਰ ਛੱਡ ਗਵਾਵਣਾ, ਜਿਹੜਾ ਛੱਡ ਜਾਣਾ ਕੋਲੋਂ ਗਵਾਇਆ ਜਾਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਉਹਦੀ ਚਿੰਤਾ ਕੋਈ ਨਹੀਂ ਹੈ, ਅਸਲ ਤਾਂ ਹੈ ਨਿੱਜ ਘਰ। ਉਹਨੂੰ ਕਹਿੰਦੇ ਨੇ ਨਿੱਜ ਘਰ ਮਹਿਲ ਭਾਵਹੋ ਸੁਖ ਸਹਿਜੇ, ਉਹ ਹੈ ਅਸਲੀ ਘਰ ਜਿੱਥੇ ਜਾ ਕੇ ਮੁੜ ਕੇ ਇਹ ਦੁੱਖ ਨੂੰ ਸੰਸਾਰ ਚ ਨਾ ਆਉਣਾ ਪਵੇ। ਇਹ ਸਾਰਾ ਪ੍ਰਤਾਪ ਹੈ ਸਤਸੰਗਤ। ਸੰਗਤ ਦਾ ਬਹੁਤ ਵੱਡਾ ਗੁਣ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਨੇ ਗੁਰੂ ਸਾਹਿਬ ਦੇ ਅੰਮ੍ਰਿਤ ਬੋਲ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਕੀਤੇ ਹੈ। ਉਹ ਕਹਿੰਦੇ ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕੋ ਸ਼ਬਦ ਪੜ੍ਹੋ ਪੜ੍ਹ ਕਰ ਧਿਆਨ, ਅਰਥ ਵਿਚਾਰ ਉਚਾਰਨ ਕਰੀਏ, ਕਿਦੋਂ ਸੁਣੋ ਕਰ ਨਿਰਣੇ ਕਰੀਏ, ਚਤੁਰ ਘੜੀ ਸਭ ਕਾਜ ਵਿਸਾਰੋ, ਦੁਨੀਆਂ ਦੇ ਕੰਮ ਭੁੱਲ ਲਓ ਚਾਰ ਘੜੀਆਂ। ਚਾਰ ਘੜੀਆਂ ਹੁੰਦੀਆਂ 96 ਮਿੰਟ ਦੀਆਂ, 24 × 96 ਤੇ 1 ਘੰਟਾ 35 ਮਿੰਟ ਬਣੇ, 35-36 ਮਿੰਟ। ਕਹਿੰਦੇ ਇੰਨੀ ਦੇਰ ਆਪਣੇ ਗੁਰੂ ਦੇ ਚਰਨਾਂ ਵਿੱਚ ਬੈਠੋ, 96 ਘੜੀਆਂ ਰੋਜ਼, ਯਾਨੀ 4 ਘੜੀਆਂ ਸਤਸੰਗਤ ਜ਼ਰੂਰ ਕਰੋ, ਸ਼ਬਦ ਸੁਣੋ, ਕਥਾ ਸੁਣੋ। ਚਤੁਰ ਘੜੀ ਸਭ ਕਾਜ ਵਿਸਾਰੋ, ਅਰਥ ਸੁਣੋ ਕਿ ਆ ਬੱਚਾ, ਸਲਤਾ ਮੈਂ ਨੌਕੋ ਵੋ ਭਰੀਅਤ, ਭਾਈ ਗੁਰਦਾਸ ਵਾਲੀ ਗੱਲ ਭਾਈ ਸੰਤੋਖ ਦੇ, ਸਲਤਾ ਮੈਂ ਨੌਕੋ ਵੋ ਭਰੀਅਤ, ਗੁਰੂ ਸਾਹਿਬ ਕਹਿ ਰਹੇ ਨੇ ਗੱਲ, ਭਾਈ ਸੰਤੋਖ ਸਿੰਘ ਕਾਵ ਰਚਨਾ ਜੀ ਲਿਖਦੇ ਨੇ ਗੁਰੂ ਦਾ, ਉਹ ਸਲਤਾ ਮੈਂ ਨੌਕੋ ਵੋ ਭਰੀਅਤ, ਚਤਰੰਗਲ ਜਲ ਬਾਹਰ ਨਿਹਰੀਅਤ, ਭਰੀ ਪਾਰ ਸੋ ਉਤਰੈ ਪਾਰ, ਤਿਮ ਜਬ ਕਾਜ ਕੇ ਵਿਵਹਾਰ, ਨਿਸਤਿਨ ਕਰੋ ਧਰਮ ਕੀ ਕਿਰਤ, ਚਤੁਰ ਘੜੀ ਦੇਹੋ ਗੁਰਮੈ ਬਿਰਤ। ਚਾਰ ਘੜੀਆਂ ਬਿਰਤੀ ਗੁਰੂ ਵਿੱਚ ਦੇ ਦਿਓ, ਸ਼ਬਦ ਗੁਰੂ ਵਿੱਚ, ਤੇ ਇਹ ਤਾਂ ਹੈ ਸਤਸੰਗਤ ਕਰਨ ਦੇ ਲਾਭ, ਸਤਸੰਗਤ ਕਰਨ ਦੀ ਪ੍ਰੇਰਣਾ। ਸਤਸੰਗਤ ਕਰਨ ਤੋਂ ਬਿਨਾਂ ਸਾਡਾ ਜੀਵਨ ਸਫਲ ਨਹੀਂ ਹੋਏਗਾ। ਹੁਣ ਜਿਹੜੇ ਬੱਚੇ ਸਾਡੇ ਜਾਂ ਸਾਡੇ ਵੀਰ ਨੌਜਵਾਨ ਬੱਚੇ ਬੱਚੀਆਂ ਜਾਂ ਵੱਡੇ ਬਜ਼ੁਰਗ ਖੋਟੇ ਰਸਤੇ ਪੈ ਗਏ, ਕੋਈ ਨਸ਼ਾ ਕਰਨ ਲੱਗ ਗਿਆ, ਕੋਈ ਵਿਸ਼ੇ ਦੇ ਮਗਰ ਹੋ ਗਿਆ, ਕੋਈ ਦੁਰਾਚਾਰੀ ਹੋ ਗਿਆ, ਕਿਸੇ ਨੇ ਆਪਣੇ ਪਿਤਾ ਦੀ ਇੱਜ਼ਤ ਖੋ ਦਿੱਤੀ, ਬਹੁਤ ਕੁਛ ਹੋ ਰਿਹਾ ਹੈ, ਕੋਈ ਨਸ਼ਾ ਵੇਚਣ ਦਾ ਡਰੱਗ ਦਾ ਧੰਦਾ ਕਰਨ ਲੱਗ ਗਿਆ ਵੀ ਇਹਦੇ 'ਚ 4 ਪੈਸੇ ਜ਼ਿਆਦਾ ਬਣਦੇ ਆ। ਸਿੱਖੀ ਦਾ ਇਹ ਵੀ ਭਾਵ ਵੀ ਦੇਖਿਆ, ਤੂੰ ਗੁਰੂ ਦਾ ਸਿੱਖ ਹੈ, ਤੂੰ ਤਾਂ ਨਸ਼ੇ ਵਿਸ਼ੇ ਨੂੰ ਹੱਥ ਨਹੀਂ ਲਾ ਸਕਦਾ, ਤੈਨੂੰ ਤਾਂ ਗੁਰੂ ਦੀ ਆਗਿਆ ਨਹੀਂ, ਪਰ ਇਹ ਸਭ ਕੁਸੰਗਤ ਦਾ ਫਲ ਹੈ। ਇਸ ਕਰਕੇ ਕਬੀਰ ਸਾਹਿਬ ਨੇ ਇਹ ਪੱਖ ਟੁੰਬਿਆ। ਉਹ ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਏ,
दूर है जागी है भाग बरसन कारो परसी है तो कुछ ना कहता। जे काले बर्तन नूं तुहाडा अंचल छो गया तो मनिया जे सारी कालस नहीं दऊगा तो दाग ला के जरूर धोऊंगा। तो संगती जेडे लोग नशेई बशेई जेडे लोग इन्हां दे कोल बैठना भी विवर्जित है, इन्हां दी गल सुननी भी माड़ी गल है, इन्हां दे कोल बैठना भी माड़ी गल है, इन्हां नाल रल के धंधा करना तां इह फिर तो जीवन बर्बाद है। इस करके तुलसी ने रामायण विच कहा है, हे विधाता साकत संग ना देई विधाता, मैनूं साकतां दी संगत नहीं, जां ते भलो नरक में वासा, नरक च भेज दे मैं चलिया जाऊं, एक बारी जाके तां खेड़ा छुड़ जू, जे साकतां दी संगत कीती बार बार नरक जाण, नरकां दी जिंदगी नालों साकत दी संगत नूं माड़ी दस्सिया। कबीर साहब ने केले ते बेरी दा प्रमाण दे के दस्सिया, केले ने कि जो बेर किया, कबीर मारी मरो कुसंग की, केले निकट जो बेर ओहो झूला है ओहो चीरी है सागत संग ना हेर। कबीर साहब तो कहते सागत वल देखना भी माड़ी गल है, ओदी सुनना भी माड़ी गल है, ओदे वल वेखो ना किते देखण दे नाल भी तेरे संस्कार ना बदल जा। केले ने बेरी दी संगत कीती लीरो लीर कर दिता, कबीर साहब कहते ते तेरे जीवन दियां लीरां बनाउण वाला सागत पुरश है, निंदक पुरश है, निंदक दी संगत करन वाला जे उसका संगी होवे नाले लै सदावे दे तक, और जो मर्जी यतन कर लवे जे उह अड़सठ तीर्थ नावे, जे उह द्वाद शिला पर्वत पुजावे, जे उह कूप तटा दिवावे करे निंद सब व्यर्थ हो जावे। साध का निंद कैसे करे सर पर जानो नरक ही पर। इस करके भाई अपने बच्चों प्रेम दे नाल ऐसी ही प्रेरणा करते रहो भी भाई माड़े बंदे को बहना बने खलौना बने। उ समा हो गया तो कल नू श्री गुरु अर्जन देव जी महाराज उन्होंने ओ शहीदी, जे शहीदी का मुकाबला संसार दे विच किसी शहीदी दे नाल तुलना नहीं की जाए, ये गुरु साहब ने ऐसी शहीदी देने वाले, तो कल नू ओ पवित्र दिहाड़ा है, तो कल नू फिर गुरु साहब की शहीदी जिहड़ी कोई विचार शहीदी दे प्रताए रह जाए अगले दिन हो जाएगी तो गुरु कृपा करे। आओ बहुत बहुत धन्यवाद आप सारिया संतों का, कल मिल के करें कहानियां समृत करतियां, कल फिर आप गुरु साहब जी के शहीदी जोड़ मेले में मनाइए, हुई भुलों की सेवा करनी। बहुत बहुत साध संगत जी का धन्यवाद जी। वाहिगुरु जी का खालसा वाहिगुरु जी की फतह।